ਮਾਲਦੀਵ ਨੇ 13 ਭਾਰਤੀਆਂ ਸਣੇ 186 ਵਿਦੇਸ਼ੀ ਡਿਪੋਰਟ ਕੀਤੇ। ਅਮਰੀਕਾ 'ਚ ਸਕੂਲ ਦੇ ਬਾਹਰ ਗੋਲੀਬਾਰੀ ਕਾਰਨ 4 ਵਿਦਿਆਰਥੀ ਜ਼ਖਮੀ। ਜਰਮਨੀ ਤੋਂ ਪਛੜ ਕੇ ਜਪਾਨ ਹੁਣ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਪੀਪਲਸ ਪਾਰਟੀ ਵੱਲੋਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨਾਲ ਗਠਜੋੜ ਸਰਕਾਰ ਬਣਾਉਣ ਤੇ ਸਹਿਮਤ ਹੋਣ ਤੋਂ ਬਾਅਦ ਇਸ ਦੇ ਨੇਤਾ ਆਸਿਫ ਅਲੀ ਜ਼ਰਦਾਰੀ ਦਾ ਦੂਜੀ ਵਾਰ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ। ਦ ਨਿਊਜ਼ ਇੰਟਰਨੈਸ਼ਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ PMLN ਤੇ PPP ਵਿਚਾਲੇ ਸਮਝੌਤੇ ਦੀ ਗੱਲਬਾਤ ਸਿਰੇ ਲੱਗਦੀ ਹੈ ਤਾਂ PMLN ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਤੇ PPP ਦਾ ਰਾਸ਼ਟਰਪਤੀ ਹੋਵੇਗਾ। ਮਾਲਦੀਵ ਨੇ 43 ਭਾਰਤੀ ਸਣੇ 186 ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਉਲੰਘਣਾ ਤੇ ਨਸ਼ਾ ਅਪਰਾਧਾਂ ਅਜਿਹੇ ਦੋਸ਼ ਲਾ ਕੇ ਵਾਪਸ ਭੇਜ ਦਿੱਤਾ ਹੈ। ਮਾਲੇ ਆਧਾਰਿਤ ਨਿਊਜ਼ ਆਊਟਲੈਟ ਅਦਾਤੂ ਨੇ ਇਕ ਰਿਪੋਰਟ ਵਿਚ ਕਿਹਾ ਕਿ ਰਿਪੋਰਟ ਕੀਤੇ ਵਿਦੇਸ਼ੀ ਨਾਗਰਿਕਾਂ ਵਿਚੋਂ ਸਭ ਤੋਂ ਵੱਧ ਬੰਗਲਾਦੇਸ਼ ਤੋਂ ਹਨ। ਮਾਲਦੀਵ ਨੇ ਘੱਟੋ ਘੱਟ 83 ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆ ਹੈ। ਰਿਪੋਰਟ ਕੀਤੇ ਹੋਰਨਾਂ ਨਾਗਰਿਕਾਂ ਵਿਚ 43 ਭਾਰਤੀ, 25 ਸ੍ਰੀਲੰਕਨ ਤੇ 8 ਨੇਪਾਲੀ ਹਨ। ਇਨ੍ਹਾਂ ਨੂੰ ਕਿਹੜੀ ਤਰੀਕ ਨੂੰ ਡਿਪੋਰਟ ਕੀਤਾ ਗਿਆ ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਮਾਲਦੀਵ ਨੇ ਇਹ ਕਾਰਵਾਈ ਅਜਿਹੇ ਮੌਕੇ ਪਾਈ ਹੈ ਜਦੋਂ ਟਾਪੂ ਨੁਮਾ ਮੁਲਕ ਵੱਲੋਂ ਗੈਰ ਕਾਨੂੰਨੀ ਕਾਰੋਬਾਰ ਨੂੰ ਬੰਦ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਅਲੀ ਹਸਨ ਨੇ ਕਿਹਾ ਕਿ ਮੰਤਰਾਲਾ ਦੇਸ਼ ਵਿਚ ਵੱਖ ਵੱਖ ਨਾਵਾਂ ਹੇਠ ਚੱਲ ਰਹੇ ਗੈਰ ਕਾਨੂੰਨੀ ਕਾਰੋਬਾਰ ਖਿਲਾਫ਼ ਕਾਰਵਾਈ ਲਈ ਵਿੱਤ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚ ਪੰਜੀਕ੍ਰਿਤ ਤੇ ਗੈਰ ਪੰਜੀਕ੍ਰਿਤ ਦੋਵਾਂ ਤਰ੍ਹਾਂ ਦੇ ਕਾਰੋਬਾਰ ਸ਼ਾਮਲ ਹਨ। ਅਜਿਹੇ ਕਾਰੋਬਾਰ ਉਹ ਧੰਦੇ ਵੀ ਸ਼ਾਮਲ ਹਨ ਜੋ ਰਜਿਸਟਰ ਮਾਲਕ ਦੀ ਥਾਂ ਤੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਵੱਲੋਂ ਚਲਾਏ ਜਾ ਰਹੇ ਹਨ। ਹਸਨ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਅਜਿਹਾ ਕਾਰੋਬਾਰ ਨੂੰ ਬੰਦ ਕਰਨ ਤੇ ਇਨ੍ਹਾਂ ਨੂੰ ਚਲਾਉਣ ਵਾਲੇ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦਾ ਕੰਮ ਕਰ ਰਿਹਾ ਹੈ। ਇਮੀਗ੍ਰੇਸ਼ਨ ਕੰਟਰੋਲ ਸ਼ਾਮਾਨ ਵਹੀਦ ਨੇ ਕਿਹਾ ਕਿ 186 ਵਿਦੇਸ਼ੀ ਨਾਗਰਿਕ ਵੀਜ਼ਾ ਉਲੰਘਣ ਤੇ ਡਰੱਗ ਅਪਰਾਧ ਦੇ ਦੋਸ਼ੀ ਪਾਏ ਗਏ ਜਿਨ੍ਹਾਂ ਨੂੰ ਮਾਲਦੀਵ ਤੋਂ ਵਾਪਸ ਭਾਰਤ ਭੇਜ ਦਿੱਤਾ ਗਿਆ। ਅਟਲਾਂਟਾ ਦੇ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਵਿਚ 4 ਵਿਦਿਆਰਥੀ ਜ਼ਖਮੀ ਹੋ ਗਏ। ਅਟਲਾਂਟਾ ਪਬਲਿਕ ਸਕੂਲ ਨੇ ਕਿਹਾ ਕਿ ਅੱਜ ਦੁਪਹਿਰ ਛੁੱਟੀ ਤੋਂ ਥੋੜੀ ਦੇਰ ਬਾਅਦ ਅਣਪਛਾਤੇ ਵਾਹਨ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਬੈਜ਼ਾਮਿਨ ਈ ਮੇਜ਼ ਹਾਈ ਸਕੂਲ ਦੀ ਪਾਰਕਿੰਗ ਵਿਚ 4 ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀ ਵਿਦਿਆਰਥੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਫਿਲਹਾਲ ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਪਾਨ ਹੁਣ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ ਕਿਉਂਕਿ ਜਰਮਨੀ ਨੇ ਇਸ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਹ 2023 ਵਿਚ ਇਹ ਜਰਮਨੀ ਦੀ ਆਰਥਿਕਤਾ ਤੋਂ ਪਿੱਛੇ ਰਹਿ ਗਿਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਅੰਕੜੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਜਪਾਨੀ ਅਰਥ ਵਿਵਸਥਾ ਹੌਲੀ ਹੌਲੀ ਮੁਕਾਬਲੇ ਤੋਂ ਬਾਹਰ ਹੋ ਰਹੀ ਹੈ। ਜਪਾਨ 'ਚ ਬੁੱਢਿਆਂ ਦੀ ਵੱਧ ਰਹੀ ਆਬਾਦੀ ਅਤੇ ਘੱਟ ਜਨਮ ਦਰ ਦੇ ਨਤੀਜੇ ਵਜੋਂ ਆਬਾਦੀ ਵਿਚ ਨੌਜਵਾਨਾਂ ਦੀ ਗਿਣਤੀ ਘਟੀ ਹੈ। 2010 ਵਿਚ ਚੀਨ ਨੇ ਜਪਾਨ ਤੋਂ ਅਮਰੀਕਾ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੋਣ ਦਾ ਖਿਤਾਬ ਖੋਹ ਲਿਆ ਸੀ। ਫਿਰ ਜਪਾਨ ਤੀਜੇ ਸਥਾਨ ਤੇ ਖਿਸਕ ਗਿਆ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸੁਪਰੀਮੋ ਨਵਾਜ਼ ਸ਼ਰੀਫ ਦਾ ਛੋਟਾ ਭਰਾ ਸ਼ਹਬਾਜ਼ ਸ਼ਰੀਫ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਹਬਾਜ਼ ਅਪ੍ਰੈਲ 2022 'ਚ ਇਮਰਾਨ ਖਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਬਣੇ ਸਨ। ਮੰਨਿਆ ਜਾ ਰਿਹਾ ਹੈ ਕਿ PMLN ਨੂੰ ਪਾਕਿਸਤਾਨ ਫੌਜ ਦੀ ਹਮਾਇਤ ਹੋਈ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਮਗਰੋਂ PMLN ਦੀ ਅਗਵਾਈ ਹੇਠ ਹੋਰ ਪਾਰਟੀਆਂ ਗਠਜੋੜ ਸਰਕਾਰ ਬਣਾ ਸਕਦੀਆਂ ਹਨ। PMLN ਨੇ ਮੰਗਲਵਾਰ ਰਾਤ ਨਵਾਜ਼ ਦੀ ਥਾਂ ਤੇ ਸ਼ਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਹਬਾਜ਼ ਪਾਕਿਸਤਾਨ ਪੀਪਲਸ ਪਾਰਟੀ ਦੇ ਆਸਿਫ ਅਲੀ ਜ਼ਰਦਾਰੀ, ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਦੇ ਖਾਲਿਦ ਮਕਬੂਲ ਸਦੀਕੀ ਨਾਲ ਪਾਕਿਸਤਾਨ ਮੁਸਲਿਮ ਲੀਗ ਕਿਊ ਦੇ ਜ਼ੁਜ਼ਾਤ ਹੁਸੈਨ ਦੀ ਰਿਹਾਇਸ਼ ਤੇ ਮਿਲੇ ਅਤੇ ਸਰਕਾਰ ਬਣਾਉਣ ਤੇ ਸਹਿਮਤੀ ਪ੍ਰਗਟਾਈ। ਸ਼ਹਬਾਜ਼ ਨੇ ਕਿਹਾ ਕਿ ਨਵੀਂ ਸਰਕਾਰ ਦੇਸ਼ ਨੂੰ ਮੁਸ਼ਕਲ ਚੋਂ ਬਾਹਰ ਕੱਢੇਗੀ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ 6 ਪਾਰਟੀਆਂ PMLN, PPP, MQMP, PMLQ, IPP ਅਤੇ ਬਲੋਚਿਸਤਾਨ ਅਵਾਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀਟਾਂ ਦੀ ਕੁੱਲ ਗਿਣਤੀ 152 ਬਣਦੀ ਹੈ। ਇਸ ਤੋਂ ਸਪਸ਼ਟ ਹੈ ਕਿ ਕੇਂਦਰ 'ਚ ਸਰਕਾਰ ਬਣਾਉਣ ਲਈ ਲੋੜੀਂਦੇ 169 ਮੈਂਬਰਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਜਾਵੇਗਾ। ਰੱਖਿਆ ਮੰਤਰੀ ਪ੍ਰਬੋਵੋ ਸੁਬਿਆਂਤੋ ਨੇ ਅਣਅਧਿਕਾਰਿਤ ਅੰਕੜਿਆਂ ਦੇ ਆਧਾਰ ਤੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਦਾ ਦਾਅਵਾ ਕੀਤਾ ਹੈ। ਵਿਦੇਸ਼ ਬਲਾਂ ਦੇ ਸਾਬਕਾ ਕਮਾਂਡਰ ਪ੍ਰਬੋਵੋ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ। ਅਮਰੀਕਾ ਨੇ ਇੱਕ ਵਾਰ ਉਸ ਦੇ ਦੇਸ਼ ਵਿਚ ਸ਼ਾਮਲ ਹੋਣ ਦੇ 2 ਦਹਾਕਿਆਂ ਤੱਕ ਪਾਬੰਦੀ ਲਾਈ ਸੀ। ਦੇਸ਼ ਦੀ ਰਾਜਧਾਨੀ ਜਕਾਰਤਾ ਦੇ ਖੇਡ ਸਟੇਡੀਅਮ ਵਿਚ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ 72 ਸਾਲਾ ਉਮੀਦਵਾਰ ਨੇ ਕਿਹਾ ਕਿ ਉਹ ਜਿੱਤ ਸ਼ੁਰੂਆਤੀ ਅਣਅਧਿਕਾਰਿਤ ਗਿਣਤੀ ਮੁਤਾਬਕ ਸਾਰੇ ਇੰਡੋਨੇਸ਼ੀਆਈ ਲੋਕਾਂ ਦੀ ਜਿੱਤ ਹੈ। ਹਾਲਾਂਕਿ ਚੋਣ ਅਧਿਕਾਰੀਆਂ ਨੇ ਚੋਣ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਚੋਣ ਲੜਨ ਵਾਲੇ 2 ਸੂਬਾਈ ਗਵਰਨਰਾਂ ਨੇ ਵੀ ਆਪਣੀ ਹਾਰ ਨਹੀਂ ਕਬੂਲੀ। ਸੁਹਾਰਤੋ ਦੀ ਤਾਨਾਸ਼ਾਹੀ ਸਿਰਫ 25 ਸਾਲ ਪਹਿਲਾਂ ਖਤਮ ਹੋ ਗਈ ਸੀ। ਇਸ ਬੇਰਹਿਮ ਦੌਰ ਦੌਰਾਨ ਸੁਬਿਆਂਤੋ ਫੌਜੀ ਜਨਰਲ ਸਨ। ਹਾਲਾਂਕਿ ਸੁਬਿਆਂਤੋ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। 4 ਸਾਲ ਦੇ ਜੋੜੇ ਬੱਚੇ ਸਮੇਤ ਭਾਰਤੀ ਮੂਲ ਦੇ ਇੱਕ ਪਰਿਵਾਰ ਦੀਆਂ ਲਾਸ਼ਾਂ ਕੈਲੀਫੋਰਨੀਆ ਦੇ ਉਨ੍ਹਾਂ ਦੇ ਘਰ ਚੋਂ ਭੇਦ ਭਰੀ ਹਾਲਾਤਾਂ 'ਚ ਬਰਾਮਦ ਹੋਈ ਹਨ। ਪੁਲਿਸ ਇਸ ਕੇਸ ਦੀ ਖੁਦਕੁਸ਼ੀ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਅਮਰੀਕਾ 'ਚ ਭਾਰਤੀ ਭਾਈਚਾਰੇ ਨਾਲ ਵਾਪਰੀਆਂ ਘਟਨਾਵਾਂ ਦਰਮਿਆਨ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪੀੜਤ ਦੀ ਪਛਾਣ ਆਨੰਦ ਸੁਜੀਤ ਹੈਨਰੀ, ਪਤਨੀ ਐਲਿਸ ਪ੍ਰਿਯੰਕਾ ਅਤੇ 4 ਸਾਲ ਦੇ ਜੋੜੇ ਲੜਕੀਆਂ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬੈਡਰੂਮ ਚ ਮਿਲੀਆਂ ਹਨ। ਬੱਚਿਆਂ ਤੇ ਗੋਲੀ ਦਾ ਕੋਈ ਜ਼ਖਮ ਨਹੀਂ ਮਿਲਿਆ। ਪੁਲਿਸ ਵਿਭਾਗ ਦੇ ਜਨ ਸੂਚਨਾ ਅਧਿਕਾਰੀ ਜ਼ੈਰਮੀ ਸੁਰਾਤ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਮਗਰੋਂ ਲੱਗੇਗਾ। ਉਨ੍ਹਾਂ ਕਿਹਾ ਕਿ ਪਤੀ ਅਤੇ ਪਤਨੀ ਦੀਆਂ ਲਾਸ਼ਾਂ ਬਾਥਰੂਮ ਚੋਂ ਬਰਾਮਦ ਹੋਈਆਂ ਹਨ ਤੇ ਉਨ੍ਹਾਂ ਦੇ ਸਰੀਰ ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਤੇ 9 mm ਦੀ ਪਿਸਟਲ ਅਤੇ ਲੋਡਡ ਮੈਗਜ਼ੀਨ ਮਿਲੀ ਹੈ। ਪੁਲਿਸ ਮੁਤਾਬਕ ਇਹ ਘਟਨਾ ਸਾਮੇਤੀ ਚ ਸੋਮਵਾਰ ਨੂੰ ਵਾਪਰੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਘਰ ਚ ਪਿਛਲੇ ਕੁਝ ਦਿਨਾਂ ਤੋਂ ਕੋਈ ਹਲਚਲ ਨਹੀਂ ਦਿਖ ਰਹੀ। ਪੁਲਿਸ ਨੂੰ ਘਰ ਚ ਜਬਰੀ ਦਾਖਲ ਦੇ ਕੇ ਕੋਈ ਸੰਕੇਤ ਨਹੀਂ ਮਿਲੇ ਹਨ। ਅਦਾਲਤੀ ਰਿਕਾਰਡ ਮੁਤਾਬਕ ਪਤੀ ਨੇ ਦਸੰਬਰ 2016 ਤਲਾਕ ਦੀ ਅਰਜ਼ੀ ਦਿੱਤੀ ਸੀ ਪਰ ਬਾਅਦ ਚ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸਲਾਮਾਬਾਦ ਹਾਈਕੋਰਟ ਦੇ ਚੀਫ ਜਸਟਿਸ ਆਮਿਰ ਫਾਰੂਕ ਨੇ NX-28 ਲਾਹੌਰ ਚ ਐਨ ਚੌਧਰੀ ਦੀ ਕਾਮਯਾਬੀ ਵਿਰੁੱਧ ਸਲਮਾਨ ਅਕਰਮ ਰਾਜਾ ਦੀ ਪਟੀਸ਼ਨ ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਚੀਫ ਜਸਟਿਸ ਆਮਿਰ ਫਾਰੂਕ ਨੇ ਚੋਣ ਕਮਿਸ਼ਨ ਦੇ DG ਲਾਅਨ ਨਾਲ ਗੱਲਬਾਤ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅਰਸ਼ਦ ਸਾਹਿਬ, ਮੈਨੂੰ ਯਕੀਨ ਹੈ ਕਿ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਤੋਂ ਪਹਿਲਾਂ ਤੁਹਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਹੋਵੇਗਾ। ਅਦਾਲਤ ਨੇ ਸਵਾਲ ਉਠਾਇਆ ਕਿ ਚੋਣ ਕਮਿਸ਼ਨ ਉਨ੍ਹਾਂ ਦੀਆਂ ਬੇਨਤੀਆਂ ਸੁਣਦਾ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਫੈਸਲਾ ਦਿੰਦਾ ਹੈ। DG ਕਾਨੂੰਨ ਚੋਣ ਕਮਿਸ਼ਨ ਅਰਸ਼ਦ ਖਾਨ ਨੇ ਜਵਾਬ ਦਿੰਦਿਆਂ ਕਿਹਾ ਕਿ ਫਿਰ ਚੋਣ ਕਮਿਸ਼ਨ ਇਸ ਨੂੰ ਠੀਕ ਕਰੇਗਾ। ਸਲਮਾਨ ਅਕਰਮ ਰਾਜਾ ਨੇ ਕਿਹਾ ਕਿ ਮੈਂ ਅਦਾਲਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੇਸ ਵਿਚ ਇਕਸਾਰਤਾ ਨਹੀਂ ਹੋਈ ਹੈ। ਅਦਾਲਤ ਨੇ ਪੁੱਛਿਆ ਕਿ ਜਦੋਂ ਲਾਹੌਰ ਹਾਈਕੋਰਟ ਨੇ ਪਟੀਸ਼ਨਰ ਨੂੰ ਸੂਚਿਤ ਕਰਕੇ ਇਕਜੁੱਟਤਾ ਕਰਨ ਦਾ ਹੁਕਮ ਦਿੱਤਾ ਤਾਂ ਕੀ ਹੋਇਆ? DG ਕਾਨੂੰਨ ਕਮਿਸ਼ਨ ਅਰਸ਼ਦ ਖਾਨ ਨੇ ਜਵਾਬ ਦਿੱਤਾ ਕਿ ਇਹ ਮੇਰੇ ਗਿਆਨ ਵਿਚ ਨਹੀਂ ਹੈ, ਮੈਂ ਪਤਾ ਲਗਾ ਕੇ ਦੱਸ ਸਕਦਾ ਹਾਂ। ਚੀਫ ਜਸਟਿਸ ਇਸਲਾਮਾਬਾਦ ਆਮਿਰ ਫਾਰੂਕ ਨੇ ਕਿਹਾ ਕਿ ਅਰਸ਼ਦ ਸਾਹਿਬ, ਜਰਾ ਆਰਾਮ ਕਰੋ ਕਿ ਤੁਹਾਨੂੰ ਪਾਣੀ ਚਾਹੀਦਾ ਹੈ। ਤੁਸੀਂ ਕਮਿਸ਼ਨ ਤੋਂ ਹਿਦਾਇਤਾਂ ਲਓ, 2 ਵਜੇ ਤੋਂ ਬਾਅਦ ਕੇਸ ਰੱਖੋ। ਅਦਾਲਤ ਨੇ ਐਨ ਚੌਧਰੀ ਦੀ ਸਫਲਤਾ ਦੇ ਨੋਟੀਫਿਕੇਸ਼ਨ ਖਿਲਾਫ ਅਰਜ਼ੀ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਇਸਲਾਮਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਿਚ PTI ਦੇ ਸੰਸਥਾਪਕ ਬੁਸ਼ਰਾ ਬੀਬੀ ਖਿਲਾਫ ਫਰਜ਼ੀ ਰਸੀਦਾਂ ਦੇ 6 ਕੇਸਾਂ ਦੀ ਸੁਣਵਾਈ ਹੋਈ। ਕੇਸਾਂ ਦੀ ਸੁਣਵਾਈ ਵਸੀਕ ਸੈਸ਼ਨ ਜੱਜ ਤਾਹਿਰ ਆਬਾਸ ਸਿਪਰਾ, PTI ਦੇ ਸੰਸਥਾਪਕ ਅਤੇ ਬੁਸ਼ਰਾ ਬੀਬੀ ਦੇ ਵਕੀਲ ਸਲਮਾਨ ਸ਼ਫਦਰ ਅਦਾਲਤ ਵਿਚ ਪੇਸ਼ ਹੋਏ। ਫਾਊਂਡਰ PTI ਅਤੇ ਬੁਸ਼ਰਾ ਬੀਬੀ ਦੁਆਰਾ ਉਤਪਾਦਨ ਅਤੇ ਛੋਟ ਦੀਆਂ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਸਨ। ਵਕੀਲ ਸ਼ਫੀ ਸਲਮਾਨ ਸਫਦਰ ਨੇ ਕਿਹਾ ਹੈ ਕਿ ਬੁਸ਼ਰਾ ਬੀਬੀ ਨੂੰ ਅਦਾਲਤ ਵਿਚ ਪੇਸ਼ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ। ਜੱਜ ਤਾਹਿਰ ਆਬਾਸ ਸਿਪਰਾ ਨੇ ਕਿਹਾ ਕਿ ਉਹ ਪਹਿਲਾਂ ਵੀ ਅਦਾਲਤ ਵਿਚ ਆਉਂਦੀ ਰਹੀ ਹੈ। ਵਕੀਲ ਸ਼ਫੀ ਸਲਮਾਨ ਸਫਦਰ ਨੇ ਕਿਹਾ ਕਿ ਬਾਣੀ PTI ਦੀ ਪ੍ਰੋਡਕਸ਼ਨ ਜੇਲ੍ਹ ਸੁਪਰਡੈਂਟ ਤੇ ਨਿਰਭਰ ਕਰਦੀ ਹੈ। ਬਾਣੀ PTI ਨੂੰ ਫੋਨ ਕਰੋ, ਵੀਡੀਓ ਲਿੰਕ ਲਓ, ਨਹੀਂ ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਜ਼ਾ ਸੁਣ ਕੇ ਮੇਰੇ ਕੰਨ ਰੁਕ ਗਏ ਹਨ। ਜੱਜ ਤਾਹਿਰ ਆਬਾਸ ਸਿਪਰਾ ਨੇ ਕਿਹਾ ਕਿ ਫਿਰ ਤੁਹਾਨੂੰ ਆਪਣੇ ਕੰਨਾਂ ਦਾ ਇਲਾਜ ਕਰਵਾਉਣਾ ਪਵੇਗਾ। ਵਕੀਲ ਸਫਾਈ ਨੇ ਕਿਹਾ ਕਿ ਅਸੀਂ ਸੰਸਥਾਪਕ PTI ਦੀ ਅਦਾਲਤ ਵਜੋਂ ਪ੍ਰੋਡਕਸ਼ਨ ਦਾ ਇਤਰਾਜ਼ ਛੱਡ ਦਿੱਤਾ ਹੈ। ਜੱਜ ਤਾਹਿਰ ਆਬਾਸ ਸਿਪਰਾ ਨੇ ਕਿਹਾ ਕਿ ਮੈਂ ਅਗਲੇ ਹਫ਼ਤੇ ਉਪਲਬਧ ਨਹੀਂ ਹੋਵਾਂਗਾ। ਵਕੀਲ ਸਫੀ ਸਲਮਾਨ ਸਫਦਰ ਨੇ ਕਿਹਾ ਕਿ ਅਸੀਂ ਕੇਸਾਂ ਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੁੰਦੇ ਹਾਂ। ਜੱਜ ਤਾਹਿਰ ਆਬਾਸ ਸਿਪਰਾ ਨੇ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਦੀ ਤਾਰੀਖ ਦੇ ਸਕਦੇ ਹੋ, ਸਾਨੂੰ ਵੀ ਪੁੱਛਿਆ ਜਾ ਸਕਦਾ ਹੈ। ਕੇਸ ਨੂੰ 1 ਸਾਲ ਤੋਂ ਵੱਧ ਹੋ ਗਿਆ ਹੈ। ਵਕੀਲ ਸਫਾਈ ਵੱਲੋਂ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ ਦਾ ਐਲਾਨ ਹੋਣ ਤੱਕ ਮੁਲਤਵੀ ਕਰ ਦਿੱਤਾ ਹੈ। ਪਾਕਿਸਤਾਨ ਮੁਸਲਿਮ ਲੀਗ ਐਨ ਦੇ ਨੇਤਾ ਤਲਾਲ ਚੌਧਰੀ ਨੇ ਕਿਹਾ ਕਿ PMLN ਦੀ ਸੀਨੀਅਰ ਉਪ ਪ੍ਰਧਾਨ ਅਤੇ ਮੁੱਖ ਸੰਯੋਜਕ ਮਰੀਅਮ ਨਵਾਜ਼ ਸਿਆਸੀ ਬਦਲਾ ਲੈਣ ਚ ਵਿਸ਼ਵਾਸ ਨਹੀਂ ਰੱਖਦੀ, ਸਿਆਸੀ ਕੈਦੀ ਨਹੀਂ ਹੋਣਗੇ। ਤਲਾਲ ਚੌਧਰੀ ਨੇ ਜੀਓ ਨਿਊਜ਼ ਦੇ ਸਵੇਰ ਦੇ ਸ਼ੋਅ ਚ ਜੀਓ ਪਾਕਿਸਤਾਨ ਚ ਪੰਜਾਬ ਦੀ ਨਾਮਜ਼ਦ ਮੁੱਖ ਮੰਤਰੀ ਮਰੀਅਮ ਨਵਾਜ਼ ਨਾਲ ਚਰਚਾ ਕੀਤੀ ਹੈ। ਤਲਾਲ ਚੌਧਰੀ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਕੋਈ ਅਪਰਾਧ ਕੀਤਾ ਹੈ, ਭਾਵੇਂ ਕੁਝ ਵੀ ਹੋਵੇ, ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇਕਰ 9 ਮਈ ਜਾਂ ਹੋਰ ਅਪਰਾਧਾਂ ਨੂੰ ਸਿਆਸਤਦਾਨ ਹੋਣ ਦੇ ਆਧਾਰ ਤੇ ਮੁਆਫ ਕਰ ਦਿੱਤਾ ਜਾਵੇ ਤਾਂ ਇਹ ਅਸੰਭਵ ਹੈ। ਤਲਾਲ ਚੌਧਰੀ ਨੇ ਕਿਹਾ ਕਿ ਮਰੀਅਮ ਨਵਾਜ਼ ਸਮਾਜਿਕ ਸੇਵਾਵਾਂ, ਔਰਤਾਂ, ਬੱਚਿਆਂ ਤੇ ਕਾਨੂੰਨ ਵਿਵਸਥਾ ਤੇ ਧਿਆਨ ਦੇਵੇਗੀ। ਉਨ੍ਹਾਂ ਕਿਹਾ ਕਿ ਸਿਹਤ ਕਾਰਡ, ਸਿੱਖਿਆ ਸੁਧਾਰ, ਯੁਵਾ ਪ੍ਰੋਗਰਾਮ ਸਾਰੇ PMLN ਦੇ ਸਮੇਂ ਮਰੀਅਮ ਨਵਾਜ਼ ਦੀ ਅਗਵਾਈ ਵਿਚ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ PMLN ਨੇ ਹਮੇਸ਼ਾ ਇਹ ਵਾਅਦਾ ਕੀਤਾ ਹੈ ਕਿ ਨਵਾਜ਼ ਸ਼ਰੀਫ਼ ਜਾਂ ਉਨ੍ਹਾਂ ਦੇ ਨਾਮਜ਼ਦ ਵਿਅਕਤੀ ਪ੍ਰਧਾਨ ਮੰਤਰੀ ਹੋਣਗੇ। ਸ਼ਹਬਾਜ਼ ਸ਼ਰੀਫ਼ ਦੀ ਨਾਮਜ਼ਦਗੀ ਦਾ ਐਲਾਨ ਨਵਾਜ਼ ਸ਼ਰੀਫ਼ ਨੇ ਕੀਤਾ ਹੈ। ਪੰਜਾਬ ਹਰਿਆਣਾ ਸਰਹੱਦ ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ 3 ਕੇਂਦਰੀ ਮੰਤਰੀਆਂ ਦੀ ਕਮੇਟੀ ਅੱਜ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨਾਲ ਮੁੜ ਗੱਲਬਾਤ ਕਰੇਗੀ। ਖੇਤੀ ਅਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨੀ ਗਰੰਟੀ ਸਮੇਤ ਵੱਖ ਵੱਖ ਮੰਗਾਂ ਨੂੰ ਲੈ ਕੇ ਸ਼ਾਮ 5 ਵਜੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਤੀਜਾ ਪੜਾਅ ਹੋਵੇਗਾ। 8 ਅਤੇ 12 ਫਰਵਰੀ ਨੂੰ ਹੋਈ ਗੱਲਬਾਤ ਦੇ ਪਹਿਲੇ ਦੋ ਦੌਰ ਬੇਸਿੱਟਾ ਰਹੇ। ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਦਿੱਲੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਦੇ ਡੇਰੇ ਲਾਏ ਹੋਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੀਟਿੰਗ ਨਹੀਂ ਹੁੰਦੀ ਉਹ ਦਿੱਲੀ ਵੱਲ ਜਾਣ ਦਾ ਕੋਈ ਯਤਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਤਜਵੀਜ਼ਾਂ ਦੇ ਆਧਾਰ ਤੇ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ। ਇਸ ਬੁਲਟਨ ਦੀਆਂ ਚੁਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਜ਼ਰਦਾਰੀ ਬਣ ਸਕਦੇ ਹਨ ਪਾਕਿਸਤਾਨ ਦੇ ਰਾਸ਼ਟਰਪਤੀ। ਮਾਲਦੀਵ ਨੇ 13 ਭਾਰਤੀਆਂ ਸਣੇ 186 ਵਿਦੇਸ਼ੀ ਡਿਪੋਰਟ ਕੀਤੇ। ਅਮਰੀਕਾ ਸਕੂਲ ਦੇ ਬਾਹਰ ਗੋਲੀਬਾਰੀ ਕਾਰਨ 4 ਵਿਦਿਆਰਥੀ ਜ਼ਖਮੀ। ਜਰਮਨੀ ਤੋਂ ਪਛੜ ਕੇ ਜਾਪਾਨ ਹੁਣ ਦੁਨੀਆਂ ਦੀ 4ਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਿਆ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗ
You're listening to the current affairs with
Canadian Society of Peace and Relief पेश करती है Foundation for Generations का fundraising dinner and meet and greet with Wasim Akram, Pakistani legendary cricketer. जुमा फरवरी 23 6:30 बजे चांदनी विक्टोरिया हॉल में. टिकट्स अवेलेबल हैं eventbrite.ca पर. VIP टिकट्स और स्पॉन्सरशिप के लिए आप राब्ता कर सकते हैं मसूद अहमद से 416-904-2046 और आमिर शमसी 416-662-7861.
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨਿੰਗ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888
You're listening to The Current Affairs with Ramanjeet Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਕਿਸਾਨੀ ਅੰਦੋਲਨ ਦੇ ਉੱਤੇ ਜਿਹੜਾ ਭਾਰਤ ਵਿੱਚ ਚੱਲ ਰਿਹਾ ਤੇ ਇਸ ਵਕਤ ਤਾਂ 5 ਦਾ ਟਾਈਮ ਦਿੱਤਾ ਸੀਗਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਿਸਾਨ ਚੰਡੀਗੜ੍ਹ ਬੈਠ ਕੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਆਪਣੀ ਗੱਲਬਾਤ ਕਰਨਗੇ ਮੇਰੇ ਖਿਆਲ ਚ ਉਹ ਦੌਰ ਹੁਣ ਚੱਲ ਰਿਹਾ ਹੋਣਾ ਤੇ ਸਾਡੇ ਸਟੂਡੀਓ ਦੇ ਵਿੱਚ ਜੇ ਤੁਸੀਂ ਫੋਨ ਕਰਨਾ ਹੋਵੇ ਇਸ ਗੱਲਬਾਤ ਸਬੰਧੀ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਜਾਂ ਫਿਰ ਤੁਸੀਂ ਮੇਰੇ ਸੈੱਲ ਨੰਬਰ ਤੇ ਵੀ ਮੈਨੂੰ ਟੈਕਸਟ ਕਰ ਸਕਦੇ ਹੋ 7802-437033 ਤੇ ਹੁਣ ਅਸੀਂ ਪੰਜਾਬ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਜੀ ਨਾਲ ਇਸ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਦੱਤ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ 770 AM ਰੇਡੀਓ ਤੇ ਟੋਰਾਂਟੋ
ਰਮਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਦੇ ਇਸ ਮਹੱਤਵਪੂਰਨ ਵਿਸ਼ੇ ਤੇ ਮੈਨੂੰ ਕੁਝ ਸਮੇਂ ਲਈ ਗੱਲਬਾਤ ਕਰਨ ਦਾ ਮੌਕਾ ਤੇ ਤੁਹਾਡਾ ਬਹੁਤ ਬਹੁਤ ਸਰੋਤਿਆਂ ਦਾ ਤੁਹਾਡਾ ਸਮੇਤ ਬਹੁਤ ਬਹੁਤ ਸ਼ੁਕਰੀਆ
ਜੀ ਬਹੁਤ ਮਿਹਰਬਾਨੀ ਦੱਤ ਸਾਹਿਬ ਦੱਤ ਸਾਹਿਬ ਇੱਕ ਤਾਂ ਇਹੀ ਹੈ ਕਿ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਲੈ ਕੇ ਤਾਂ ਕੋਈ ਰੌਲਾ ਨਹੀਂ ਕਿ ਬੜੀਆਂ ਜਾਇਜ਼ ਨੇ ਪਰ ਇਹ ਜਿਸ ਪਲੇਟਫਾਰਮ ਤੇ ਅਸੀਂ ਹੁਣ ਗੱਲਬਾਤ ਦਾ ਜੋ ਦੌਰ ਚੱਲ ਰਿਹਾ ਉਹਦੇ ਵਿਚ ਸਰਕਾਰ ਦਾ ਨਜ਼ਰੀਆ ਕੁਝ ਕਿਸਾਨਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਹੈ ਜਿਵੇਂ ਉਹ ਕਿਸੇ ਗੈਰ ਮੁਲਕ ਦੇ ਲੋਕ ਹੁੰਦੇ ਆ ਬਾਰਡਰ ਬਣਾ ਲਏ ਗਏ ਆ ਰਸਤੇ ਰੋਕਣ ਦੇ ਵੀ ਅਜਿਹੇ ਪ੍ਰਬੰਧ ਪਹਿਲਾਂ ਭਾਰਤ ਵਿਚ ਹੋਏ ਅੰਦੋਲਨਾਂ ਚ ਨਹੀਂ ਵੇਖੇ ਗਏ ਸਿਵਾਏ ਪਿਛਲੇ 2 ਪਹਿਲਾਂ ਲੰਘੇ ਕਿਸਾਨ ਅੰਦੋਲਨ ਦੇ ਸੋ ਇਕ ਤਾਂ ਉਹਨੂੰ ਸਰਕਾਰੀ ਜਬਰ ਵੀ ਕਿਹਾ ਜਾ ਰਿਹਾ ਕਿ ਬਈ ਕਿਸਾਨਾਂ ਨਾਲ ਗੱਲ ਵੀ ਨਹੀਂ ਕੀਤੀ ਜਾ ਰਹੀ ਉਨ੍ਹਾਂ ਨੂੰ ਦੂਰ ਰੱਖਿਆ ਜਾ ਰਿਹਾ ਗੱਲਬਾਤ ਤੋਂ ਦਿੱਲੀ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਫਿਰ ਕਿਸਾਨ ਧਿਰਾਂ ਵੀ ਆਪਣੇ ਹਿਸਾਬ ਨਾਲ ਇਹ ਗੱਲਬਾਤ ਚਲਾ ਰਹੀਆਂ ਨੇ ਸੋ ਪਹਿਲਾਂ ਤਾਂ ਤੁਸੀਂ ਇਹ ਮੁੱਖ ਘਟਨਾਕ੍ਰਮ ਹੀ ਆ ਜਿਹੜਾ ਉਹਨੂੰ ਓਵਰਆਲ ਤੁਸੀਂ ਆਪਣਾ ਪੁਆਇੰਟ ਆਫ ਵਿਊ ਇਹਦੇ ਤੇ ਸਾਂਝਾ ਕਰ ਦੋ
ਹਾਂਜੀ ਰਮਨ ਜੀ ਜਿੱਥੇ ਤੱਕ ਮੌਜੂਦਾ ਦੌਰ ਦੀ ਮੋਦੀ ਹਕੂਮਤ ਤੇ ਖੱਟਰ ਹਕੂਮਤ ਦਾ ਸਾਂਝਾ ਪੰਜਾਬ ਦੇ ਕਿਸਾਨਾਂ ਨਾਲ ਜਿਹੋ ਜਿਹਾ ਵਰਤਾਓ ਕੀਤਾ ਜਾ ਰਿਹਾ ਬਾਰਡਰਾਂ ਦੇ ਉੱਤੇ ਇਹ ਬਹੁਤ ਖਤਰਨਾਕ ਰੁਝਾਨ ਹੈ ਪਰ ਨਵਾਂ ਨਹੀਂ ਹੈ
ਜੀ
ਪਹਿਲਾਂ ਨਾਲੋਂ ਹਟਮੈ ਪਹਿਲਾਂ ਨਾਲੋਂ ਤਿੱਖਾ ਵਾਰ ਦੁਸ਼ਮਣ ਵੱਧ ਚੌਕਸ ਹੋਇਆ ਸਾਡੇ ਆਪਦੇ ਮੁਲਕ ਦੇ ਕਿਸਾਨਾਂ ਨੂੰ ਹੀ ਕਿਸੇ ਬਗਾਨੇ ਮੁਲਕ ਦੇ ਲੋਕਾਂ ਵਾਂਗ ਉਨ੍ਹਾਂ ਨਾਲ ਵਰਤਾਓ ਕੀਤਾ ਜਾ ਰਿਹਾ ਬਗਾਨੇ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ
ਜੀ
ਜਿਸ ਕਿਸਾਨ ਨੇ ਮੁਲਕ ਦੇ ਅੰਦਰ ਪੈਦਾਵਾਰ ਪੱਖੋਂ ਮੁਲਕ ਨੂੰ ਆਤਮ ਨਿਰਭਰ ਬਣਾਇਆ ਤੇ ਜਿਸ ਖੇਤੀ ਵਿਗਿਆਨੀ ਦੇ ਸਿਫਾਰਿਸ਼ਾਂ ਤੇ ਕਣਕ ਤੇ ਝੋਨੇ ਨਹੀਂ ਬਾਕੀ ਫਸਲਾਂ ਪੱਖੋਂ ਵੀ ਭਾਰਤ ਨਿਰਭਰ ਹੋਇਆ ਡਾਕਟਰ ਸਵਾਮੀਨਾਥਨ ਕਮਿਸ਼ਨ ਡਾਕਟਰ ਸਵਾਮੀਨਾਥਨ ਹੋਰਾਂ ਦੀ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ 2014 ਦੇ ਵਿਚ ਸਰਕਾਰ ਨੇ ਬਹੁਤ ਗੱਜ ਵੱਜ ਕੇ ਐਲਾਨ ਕੀਤਾ ਸੀ ਤੇ ਪਿਛਲੇ ਦਿਨਾਂ ਦੇ ਵਿਚ ਮੋਦੀ ਸਰਕਾਰ ਨੇ ਉਨੇ ਡਾਕਟਰ ਸਵਾਮੀਨਾਥਨ ਕਮਿਸ਼ਨ ਹੋਰਾਂ ਨੂੰ ਡਾਕਟਰ ਸਵਾਮੀਨਾਥਨ ਹੋਰਾਂ ਨੂੰ ਭਾਰਤ ਰਤਨ ਨਾਲ ਨਿਵਾਜਿਆ
ਜੀ
ਇਕ ਪਾਸੇ ਡਾਕਟਰ ਸਵਾਮੀਨਾਥਨ ਹੋਰਾਂ ਨੂੰ ਭਾਰਤ ਰਤਨ ਨਾਲ ਸਨਮਾਨਿਆ ਜਾ ਰਿਹਾ ਤੇ ਦੂਜੇ ਪਾਸੇ ਮੁਲਕ ਦੇ ਉਨ੍ਹਾਂ ਕਿਸਾਨਾਂ ਨੂੰ ਜੇ ਮੈਂ ਇਹ ਕਹਿਣਾ ਹੋਵੇ ਮੁਲਕ ਦਾ ਅੰਨ ਭੰਡਾਰ ਪੱਖੋਂ ਨਿਰਭਰ ਕਰਨ ਚ ਸਭ ਤੋਂ ਵੱਡਾ ਰੋਲ ਪੰਜਾਬ ਦਾ ਹੈ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕਾਂ ਦਾ ਦੂਸਰਾ ਹਿੱਸਾ ਹਰਿਆਣੇ ਦਾ ਆਉਂਦਾ ਉਦੋਂ ਗਾਹਾਂ ਬਾਕੀ ਇੱਕ ਦੋ ਤਿੰਨ ਕਰਕੇ ਇਹ ਸਾਡੇ ਰਾਜ ਇਸ ਅੰਨ ਭੰਡਾਰ ਦੇ ਵਿਚ ਹਿੱਸਾ ਪਾਉਣ ਵਾਲੇ ਆ। ਤੇ ਅੱਜ ਜਦੋਂ ਇਹਨਾਂ ਦਾ ਹਾਲ, ਇਸ ਪੰਜਾਬ ਦੀ ਕਿਸਾਨੀ ਦਾ ਹਾਲ ਆਪਾਂ ਜਾਣਦੇ ਹਾਂ ਕਿ ਸਭ ਤੋਂ ਵੱਧ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ ਹੈ, 2,95,000 ਹਰ ਕਿਸਾਨ ਦੇ ਸਿਰ ਹੈ। ਤੇ ਮੈਂ ਜਦੋਂ ਕਿਸਾਨ ਦੇ ਸਿਰ ਇੰਨਾ ਕਰਜ਼ਾ ਹੈ ਤਾਂ ਇਹ ਕਰਜ਼ਾ ਐਵੇਂ ਨਹੀਂ ਚੜਿਆ। NCRB ਦਾ ਡਾਟਾ ਹੈ ਕਿ 75% ਜਿਹੜਾ ਕਰਜ਼ਾ ਹੈ ਉਹ ਕਿਸਾਨਾਂ ਨੂੰ ਉਹਨਾਂ ਦੀਆਂ ਲੋੜਾਂ ਕਾਰਨ, ਜਿਹੜੀ 75% ਖੁਦਕਸ਼ੀਆਂ ਕਿਸਾਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਕਰਜ਼ੇ ਕਾਰਨ ਖੁਦਕਸ਼ੀਆਂ ਹੁੰਦੀਆਂ ਨੇ। ਇਹਦਾ ਮਤਲਬ ਇਹ ਹੈ ਕਿ ਇਨਪੁਟਸ ਤੇ ਆਊਟਪੁੱਟਸ ਦਾ ਜਿਹੜੀ ਉਹ ਲਾਗਤ ਚੀਜ਼ਾਂ ਨੇ ਉਹ ਲਗਾਤਾਰ ਮਹਿੰਗੀਆਂ ਹੁੰਦੀਆਂ ਨੇ ਤੇ ਜਿਹੜੀ ਫਸਲ ਦੀ ਕੀਮਤ ਹੈ ਉਹ ਲਗਾਤਾਰ ਘਟਦੀ ਜਾਂਦੀ ਹੈ। MSP ਦਾ ਫਾਰਮੂਲਾ ਉਸੇ ਕਰਕੇ ਆਇਆ ਸੀ ਕਿ ਜਿਵੇਂ ਬਾਕੀ ਅਦਾਰਿਆਂ ਦੇ ਵਿੱਚ ਸਰਵਿਸ ਖੇਤਰ ਦੇ ਵਿੱਚ ਮੁਲਾਜ਼ਮਾਂ ਨੂੰ, ਮਜ਼ਦੂਰਾਂ ਨੂੰ ਜਾਂ ਜਿਹੜੇ ਵੀ ਤਨਖਾਹ ਲੈਂਦੇ ਆ, ਚਾਹੇ ਉਹ ਮੰਤਰੀ ਸ਼ੰਤਰੀ ਨੇ ਜੋ ਵੀ ਹੈਗੇ ਆ, ਉਹਨਾਂ ਨੂੰ ਇੱਕ ਮਹਿੰਗਾਈ ਦੇ ਵਧਣ ਦੇ ਨਾਲ ਮਹਿੰਗਾਈ ਭੱਤਾ ਮਿਲਦਾ, ਭਾਵੇਂ ਕਿ ਉਹਦੀ ਪੂਰਤੀ ਨਹੀਂ ਕੀਤੀ ਜਾਂਦੀ, ਮਹਿੰਗਾਈ ਕਿਤੇ ਵੱਧ ਜਾਂਦੀ ਆ ਉਹ ਘੱਟਦੇ ਆ, ਪਰ ਕਿਸਾਨਾਂ ਨਾਲ ਤਾਂ ਬਿਲਕੁਲ ਜੱਗੋ ਤੇਰਵੀਂ ਹੁੰਦੀ ਆ ਕਿ ਇਹਨਾਂ ਨੂੰ ਤਾਂ ਜੇ ਮਹਿੰਗਾਈ ਦੀ ਦਰ ਪਿਛਲੇ ਸਮੇਂ ਚ ਆਮਦਨ, ਜਦੋਂ ਮੈਂ ਇੱਕ ਡਾਟਾ ਪੜ੍ਹ ਰਿਹਾ ਸੀ ਤਾਂ 45% ਕੁੱਲ ਆਮਦਨ ਵਧੀ ਪਰ ਕਿਸਾਨਾਂ ਦੀ 2-3% ਆਮਦਨ ਵਧੀ ਹੈ, ਯਾਨੀ 20-30% ਜੇ ਆਪਾਂ ਦੇਖਣਾ ਯਾਨੀ 22% ਉਹਨਾਂ ਨੂੰ ਘਾਟਾ ਪਿਆ, ਉਹ ਤੋਂ ਘੱਟ ਉਹਨਾਂ ਦੀ ਆਮਦਨ ਵਧੀ ਹੈ। ਇਹ ਤਦ ਤੱਕ ਅਜਿਹਾ ਹੈ ਕਿ ਜਿਹਨੂੰ ਪਹਿਲੋਂ ਕਿਹਾ ਜਾਂਦਾ ਸੀ ਕਿ ਉੱਤਮ ਖੇਤੀ ਮੱਧ ਵਪਾਰ, ਅੱਜ ਕੀ ਹੈ, ਅੱਜ ਖੇਤੀ ਘਾਟੇ ਦਾ ਸਾਲ, ਖੇਤੀ ਖਸਮਾਂ ਸੇਤੀ ਹੋ ਗਈ ਆ। ਤੇ ਇਹ ਫਿਰ ਕਿਸੇ ਵੀ ਗੱਲ ਦੀ ਕੋਈ ਹੱਦ ਹੁੰਦੀ ਆ। ਤੇ ਇੱਕ ਪਾਸੇ ਇਹ ਹੈ ਕਿ ਮੁਲਕ ਦੀ ਵੰਡ, ਸੰਸਾਰ ਦੀ ਵੰਡ ਦੋ ਹਿੱਸਿਆਂ ਚ ਹੈ, ਇੱਕ ਪਾਸੇ ਵਿਕਸਿਤ ਮੁਲਕ ਨੇ, ਇੱਕ ਪਾਸੇ ਵਿਕਾਸਸ਼ੀਲ ਮੁਲਕ ਨੇ, ਜਾਂ ਇੱਕ ਪਾਸੇ ਕਹਿੰਦੇ ਸਾਮਰਾਜੀ ਮੁਲਕ ਨੇ, ਇੱਕ ਪਾਸੇ ਪਛੜੇ ਹੋਏ ਮੁਲਕ ਨੇ। ਤੇ ਪਛੜੇ ਹੋਏ ਮੁਲਕਾਂ ਨੂੰ ਦੇ ਵਿੱਚ ਵਪਾਰ ਨੂੰ ਵਧਾਉਣ ਦੇ ਲਈ ਸੰਸਾਰ ਦੇ ਲੁਟੇਰੇ ਸੰਸਾਰ ਦੇ ਨੇ ਜਿਹੜੇ ਵੱਡੇ ਕੈਪਟਲਿਸਟ ਨੇ, ਉਹਨਾਂ ਨੇ ਸਰਮਾਏਦਾਰ ਨੇ, ਉਹਨਾਂ ਨੇ ਇੱਕ ਸੰਸਥਾ ਬਣਾਈ ਹੈ, ਵਿਸ਼ਵ ਵਪਾਰ ਸੰਸਥਾ, ਜਿਸ ਵਿਸ਼ਵ ਵਪਾਰ ਸੰਸਥਾ ਦਾ ਸਿੱਧਾ ਸੰਪਰਕ, ਸਿੱਧਾ ਸੰਬੰਧ ਕਿਸਾਨੀ ਨਾਲ ਜਾ ਜੁੜਨਾ। ਥੋੜੀ ਵਿਆਖਿਆ ਮੈਂ ਤਾਂ ਕੀਤੀ ਹੈ ਕਿ ਆਪਾਂ ਇਸ ਦੇ ਧਰਾਤਲ ਨੂੰ, ਇਹਦੇ ਗਰਾਊਂਡ ਨੂੰ ਸਮਝ ਲਈਏ। ਜਦੋਂ ਉਦੋਂ ਗਾਹ ਇਹਨਾਂ ਦਾ ਕੋਈ ਵੀ ਹੱਦ ਨੀ ਹੁੰਦੀ, ਸਰਮਾਏ ਦੀ ਕੋਈ ਹੱਦ ਨੀ ਹੁੰਦੀ, ਸਰਮਾਇਆ ਅੰਨਾ ਹੋ ਕੇ ਅੱਗੇ ਵਿਚਰਦਾ, ਉਹ ਅੰਨੀ ਲੁੱਟ ਮਚਾਉਣ ਦੇ ਲਈ ਸਾਰੇ ਰਸਤੇ ਭੰਨਦਾ ਅੱਗੇ ਵੱਧਦਾ, ਤੇ ਉਹਨਾਂ ਮੁਲਕਾਂ ਨੇ ਵਿਸ਼ਵ ਵਪਾਰ ਸੰਸਥਾ ਰਾਹੀਂ ਆਪਦੇ ਵਪਾਰ ਨੂੰ ਹੋਰ ਤੇਜ਼ ਕਰਨ ਦੇ ਲਈ ਤੀਸਰੀ ਦੁਨੀਆਂ ਦੇ ਮੁਲਕਾਂ ਨੂੰ ਵੀ ਵਿੱਚ ਵੱਡੀ ਪੱਧਰ ਤੇ ਸ਼ਾਮਲ ਕੀਤਾ। ਉਹ ਸ਼ਾਮਲ ਕੀ ਕੀਤਾ ਕਿ ਉੱਥੇ ਆਪਦੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੇ ਨੇਮ ਘੜਿਆ, ਅਸੂਲ ਘੜਿਆ। ਉਹਨਾਂ ਅਸੂਲਾਂ ਦੇ ਵਿੱਚ ਸਾਡੇ ਵੀ ਮੁਲਕ ਦੇ ਹਾਕਮ ਗਏ ਹੈ, ਉਹ ਭਾਵੇਂ ਰਾਓ ਮਨਮੋਹਨ ਸਿੰਘ ਸੀ ਉਸ ਸਮੇਂ ਸੱਤਾ ਤੇ ਕਾਬਜ਼, ਤੇ ਹੁਣ ਮੋਦੀ ਤੇ ਸ਼ਾਹ ਜੋੜੀ ਕਾਬਜ਼ ਹੈ। ਤੇ ਉਹ ਵਿਸ਼ਵ ਵਪਾਰ ਸੰਸਥਾ ਨੇ ਖੇਤੀ ਨੂੰ ਉਜਾੜਿਆ ਤੇ ਖੇਤ ਨੂੰ ਉਜਾੜਦੇ ਨੀਤੀਆਂ ਲੈ ਕੇ, ਨੀਤੀਆਂ ਘੜੀਆਂ ਨੇ, ਉਜਾੜਿਆ ਤਾਂ ਤਾਂ ਜੇ ਨੀਤੀ ਪਹਿਲਾਂ ਆਈ ਹੈ, ਪਹਿਲਾਂ ਕਿਸੇ ਵੀ ਗੱਲ ਨੂੰ ਲਾਗੂ ਕਰਨ ਦੇ ਲਈ ਉਹ ਨੀਤੀ ਦੇ ਪੱਧਰ ਤੇ ਗੱਲ ਲੈ ਕੇ ਆਉਂਦੇ ਆ ਹਾਕਮ, ਉਹ ਨੀਤੀ ਦੇ ਪੱਧਰ ਤੇ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਪਾਸ ਕਰਾਇਆ ਕਿ ਸਬਸਿਡੀਆਂ ਦੀ ਦਰ ਕਿੰਨੀ ਹੋਊਗੀ। ਅਮੀਰ ਮੁਲਕਾਂ ਤੇ ਸਬਸਿਡੀ ਦੀ ਜਿਹੜੀ ਹੈਗੀ ਹੈ ਹੱਦ ਕੋਈ ਨੀ ਹੈ, ਅੱਜ ਅਮਰੀਕਾ ਸਭ ਤੋਂ ਵੱਧ ਸਬਸਿਡੀਆਂ ਦੇ ਰਿਹਾ, ਪਰ ਅਮਰੀਕਾ ਵਰਗੇ ਅਮੀਰ ਮੁਲਕ ਹੀ, ਸਾਮਰਾਜੀ ਮੁਲਕ ਹੀ ਤੀਸਰੀ ਦੁਨੀਆਂ ਦੇ ਮੁਲਕਾਂ ਤੇ ਬੰਦਸ਼ਾਂ ਲਾਉਂਦੇ ਆ ਕਿ ਤੁਸੀਂ ਖੇਤੀ ਤੇ ਸਬਸਿਡੀਆਂ ਲਗਾਤਾਰ ਘਟਾਉਣੀਆਂ ਨੇ। ਕਾਰਨ ਕੀ ਹੈ ਵੀ ਖੇਤੀ ਕਿੱਤੇ ਦੇ ਵਿੱਚੋਂ, ਖੇਤੀ ਧੰਦੇ ਦੇ ਵਿੱਚੋਂ, ਖੇਤੀ ਸੱਭਿਆਚਾਰ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕਿਵੇਂ ਕੱਢਿਆ ਜਾਵੇ, ਇਹ ਨੀਤੀ ਦੇ ਪੱਧਰ ਤੇ ਉਹ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਦੇ ਰਾਹੀਂ ਜਦੋਂ ਡੰਕਲ ਚ ਚੀਜ਼ਾਂ ਲਾਗੂ ਕੀਤੀਆਂ, ਆਰਥਰ ਡੰਕਲ ਜਿਹੜਾ ਆਰਥਿਕ ਵਿਗਿਆਨੀ ਸੀ ਉਹਦੀਆਂ ਨੀਤੀਆਂ ਨੂੰ ਜਦੋਂ ਲਾਗੂ ਕੀਤਾ ਤਾਂ ਉਹਦੇ ਰਾਹੀਂ ਇਹ ਨੀਤੀਆਂ ਅੱਗੇ ਲੈ ਕੇ ਆਉਂਦੀਆਂ ਨੇ। ਉਹਨਾਂ ਨੀਤੀਆਂ ਦਾ ਸਿੱਟਾ ਇਹ ਸੀ ਫਿਰ ਜਦੋਂ 6 ਜੂਨ 2020 ਨੂੰ ਖੇਤੀ ਕਾਨੂੰਨ 3 ਲੈ ਕੇ ਆਉਂਦਾ ਇੱਕ ਆਰਡੀਨੈਂਸ ਦੇ ਜ਼ਰੀਏ, ਉਹ ਆਰਡੀਨੈਂਸ ਦੇ ਜ਼ਰੀਏ 3 ਕਾਨੂੰਨਾਂ ਦਾ ਆਧਾਰ ਪਿਆ ਸੀ ਪਿੱਛੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਵਿੱਚ। ਤੇ ਇਹ ਜਦੋਂ 3 ਖੇਤੀ ਕਾਨੂੰਨ ਆਏ ਤਾਂ ਇਹਨੇ ਇੱਕ ਇਹ ਸੀ ਕਿ ਖੇਤੀ ਦਾ ਵੱਡੀ ਪੱਧਰ ਤੇ ਉਜਾੜਾ ਤੈਅ ਕਰਨ ਦਾ, ਕਿ ਜਿਹੜੀ ਖੇਤੀ ਹੈ ਖੇਤੀ ਦੇ ਵਿੱਚ ਵੱਡੇ ਕਾਰਪੋਰੇਟ ਘਰਾਣੇ ਕਿਵੇਂ ਸ਼ਾਮਲ ਹੋਣ, ਸਾਡੀ ਖੇਤੀ ਜਿਹੜੀ ਮੈਂ ਸਮਝਿਆ ਕਿ ਪੰਜਾਬ ਦੇ ਅੰਦਰ ਕੀ ਸਮੁੱਚੇ ਭਾਰਤ ਦੇ ਅੰਦਰ ਵੀ ਜਿੰਨੇ ਕੁ ਰਾਜਾਂ ਚ ਮੈਂ ਗਿਆ, ਮੈਂ ਜਾਣਦਾ, ਮੈਂ ਪੜ੍ਹਿਆ ਜਾਣਿਆ, ਸਾਡੇ ਕਿਸਾਨ ਇੱਕ ਕਨਾਲ ਤੋਂ ਲੈ ਕੇ ਵੀ, ਇੱਕ ਕਨਾਲ ਵਾਲਾ ਵੀ ਸਾਡੇ ਕਿਸਾਨ ਹੈ, ਦੋ ਕਿਲਾ ਵਾਲਾ ਵੀ ਕਿਸਾਨ ਹੈ, ਦੋ ਏਕੜਾ ਵਾਲਾ ਵੀ ਕਿਸਾਨ ਹੈ, 20 ਏਕੜਾ ਵਾਲਾ ਵੀ ਕਿਸਾਨ ਹੈ। ਇਹ ਕਿਸਾਨ ਆਪਦੇ ਪਰਿਵਾਰ ਦਾ ਗੁਜ਼ਾਰਾ ਉਸ ਖੇਤੀ ਦੇ ਕਰਦੇ ਆ,
ਠੀਕ ਹੈ ਜੀ।
ਉਹ ਖੇਤੀ ਦੇ ਵਿੱਚੋਂ ਇਹਨਾਂ ਕਾਨੂੰਨਾਂ ਦੇ ਨਾਲ ਗੁਜ਼ਾਰਾ ਤੈਅ ਕੀਤਾ ਸੀ। ਜਿਵੇਂ ਪਿਛਲੇ ਸਮੇਂ ਚ ਖੇਤੀ ਦੇ ਵਿੱਚ ਜਦੋਂ ਨਵੀਆਂ ਤਕਨੀਕਾਂ ਆਈਆਂ, ਰੇਹ ਤੇਲ ਬੀਜ ਮਸ਼ੀਨਰੀ ਆ ਗਈ, ਉਹਦੇ ਨਾਲ ਜਿਹੜੀ ਸਾਡੀ ਕੁਦਰਤੀ ਖੇਤੀ ਸੀ ਜਿਹੜੀ ਮੀਂਹ ਤੇ ਨਿਰਭਰ ਸੀ ਉਹ ਤਬਾਹ ਕੀਤੀ। ਉਹਦੇ ਵਿੱਚੋਂ ਛੋਟੀ ਕਿਸਾਨੀ ਪਹਿਲੇ ਬਾਹਰ ਹੋ ਗਈ। ਉਹਨਾਂ ਨੂੰ ਇਹ ਲੱਗਿਆ ਕਿ ਇਹ ਬਹੁਤ ਛੋਟੀ ਰਫ਼ਤਾਰ ਹੈ ਰਮਨ ਜੀ। ਉਹ ਇਸ ਰਫ਼ਤਾਰ ਤੇ ਵਿਸ਼ਵ ਵਪਾਰ ਸੰਸਥਾ ਜਾਂ ਕਾਰਪੋਰੇਟ ਘਰਾਣੇ ਇਸ ਗੱਲ ਤੇ ਉਹ ਖੁਸ਼ ਨਹੀਂ ਸਨ। ਉਹ ਉਹਨਾਂ ਦੇ ਮਨਪਾਉਣ ਦੀ ਗੱਲ ਨਹੀਂ ਸੀ, ਉਹਨਾਂ ਦੀ ਮਨਪਾਉਣ ਦੀ ਗੱਲ ਇਹ ਸੀ ਕਿ ਖੇਤੀ ਧੰਦੇ ਚੋਂ ਵੱਡੀ ਪੱਧਰ ਤੇ ਇਹਨਾਂ ਕਿਸਾਨਾਂ ਨੂੰ ਬਾਹਰ ਕੀਤਾ ਜਾਵੇ। ਉਹ ਹੱਲਾ ਫਿਰ ਵੱਡਾ ਸੀ। ਉਹ ਸਮੁੱਚੀ ਖੇਤੀ ਖੇਤੀ ਸਭਿਆਚਾਰ ਜਿਹਨੂੰ ਪੀ ਸਾਇਨਾ ਦੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਪੇਂਡੂ ਸਭਿਆਚਾਰ। ਪੇਂਡੂ ਸਭਿਆਚਾਰ ਨੂੰ ਉਜਾੜਨ ਦੇ ਲਈ 3 ਬਿੱਲ ਲਿਆਂਦੇ ਸੀ ਤੇ ਉਹ ਉਹਨਾਂ ਪ੍ਰਤੀ ਚੇਤਨਾ ਪਈ ਸੀ 1995 ਤੋਂ ਲੈ ਕੇ ਜਦੋਂ ਡੰਕਰ ਤਜਵੀਜ਼ਾਂ ਲਾਗੂ ਹੋਈਆਂ ਨੇ ਉਸ ਸਮੇਂ ਤੋਂ। ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਇਨਕਲਾਬੀ ਜਮਹੂਰੀ ਜਥੇਬੰਦੀਆਂ ਜਿਹੜੀਆਂ ਲੋਕਾਂ ਨੂੰ ਲਗਾਤਾਰ ਚੇਤਨ ਕਰ ਰਹੀਆਂ ਸੀ, ਉਹਦੇ ਖਤਰਿਆਂ ਬਾਰੇ ਜਾਣੂ ਕਰਵਾ ਰਹੀਆਂ ਸੀ ਤੇ ਉਹਨਾਂ ਵਿਰੁੱਧ ਜਿਹੜੀ ਵਿਰੋਧ ਦੀ ਲਹਿਰ ਖੜੀ ਕਰਨ ਬਾਰੇ ਲਗਾਤਾਰ ਯਤਨਸ਼ੀਲ ਸੀ। ਉਹਨਾਂ ਨੇ ਫਿਰ ਇਸ ਗੱਲ ਨੂੰ ਉਹ ਚੇਤਨਾ ਮੈਂ ਸਮਝਾ ਕੇ 2020 ਦੇ ਵਿੱਚ ਜਦੋਂ 6 ਜੂਨ 2020 ਦਾ ਵਕਤ ਆਇਆ ਉਹ ਚੇਤਨਾ ਉੱਥੇ ਕੰਮ ਆਈ। ਉਸ ਚੇਤਨਾ ਨੇ ਵੱਖਰੋ ਵੱਖਰੀਆਂ ਪ੍ਰੈਕਸ਼ਨਾਂ ਦੇ ਵਿੱਚ ਵੱਖਰੋ ਵੱਖਰੀਆਂ ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੇ ਲਈ ਆਧਾਰ ਤਿਆਰ ਕਰਤਾ,
ਠੀਕ ਹੈ ਜੀ।
ਪੰਜਾਬ ਚੋਂ ਆਧਾਰ ਤਿਆਰ ਹੋਇਆ, ਪੰਜਾਬ ਚੋਂ ਵੀ ਜਦੋਂ ਆਧਾਰ ਤਿਆਰ ਹੋਇਆ ਤਾਂ ਪੰਜਾਬ ਦੇ ਅੰਦਰੋਂ ਪਹਿਲੋਂ MLA MPਾਂ ਦੇ ਘਰਾਂ ਅੱਗੇ ਮਾਰਚ ਕੀਤੇ ਗਏ, ਜਾਤ ਪੱਤਰ ਦਿੱਤੇ ਗਏ, ਟਰੈਕਟਰ ਮਾਰਚ ਕੀਤੇ ਗਏ। ਜਿਹੜਾ ਹੁਣ ਟਰੈਕਟਰ ਮਾਰਚ ਨੇ, ਹੁਣ ਤੁਸੀਂ ਸ਼ੰਭੂ ਖਨੌਰੀ ਦੇਖ ਰਹੇ ਹੋ, ਪਹਿਲਾਂ ਸ਼ੰਭਾ ਪਹਿਲਾਂ ਸਿੰਘੂ ਤੇ ਵੇਖਿਆ, ਤੁਸੀਂ ਟਿਕਰੀ ਤੇ ਵੇਖਿਆ, ਇਹਨਾਂ ਦੀ ਮਿਆਦ ਵੀ ਇਹ ਤੋਂ ਪਹਿਲਾਂ ਵਿਕਸਿਤ ਮੁਲਕਾਂ ਦੇ ਵਿੱਚ ਨਾ ਕਦੇ ਟਰੈਕਟਰਾਂ ਤੇ ਇਸ ਕਿਸਮ ਦੇ ਨਾਲ ਵੱਡੇ ਮਾਰਚ ਹੋਏ ਹੋਣ, ਇਹ ਹੋ ਸਕਦਾ ਹੈ। ਪਰ ਭਾਰਤ ਦੇ ਅੰਦਰ ਕਦੇ ਇਸ ਕਿਸਮ ਦੇ ਟਰੈਕਟਰਾਂ ਦੇ ਨਾਲ, ਜਿਹੜੇ ਟਰੈਕਟਰ ਖੇਤੀ ਕਰਦੇ ਆ, ਜਿਹੜੇ ਟਰੈਕਟਰ ਸਾਡਾ ਜੀਵਨ ਆਧਾਰ ਨੇ, ਉਹ ਟਰੈਕਟਰਾਂ ਦੇ ਰਾਖੇ ਜਦੋਂ ਖੇਤਾਂ ਦੀ ਰਾਖੀ ਦੇ ਲਈ, ਜ਼ਮੀਨਾਂ ਦੀ ਰਾਖੀ ਦੇ ਲਈ ਡਾਕੇ ਪਏ ਆ, ਤਾਂ ਉਹ ਅਸਲ ਚ ਰਖਵਾਲੇ ਵੀ ਬਣ ਗਏ। ਉਹ ਖੇਤਾਂ ਦੇ ਰਖਵਾਲੇ ਨਹੀਂ ਬਣ ਗਏ, ਉਹ ਆਪਦੀ ਜਿਹੜੀ ਜ਼ਮੀਨ ਦੀ ਮਾਲਕੀ ਹੈ ਉਹ ਮਾਲਕੀ ਸਾਡੇ ਕੋਲ ਰਹੂਗੀ ਕਿ ਨਾ ਰਹੂਗੀ। ਜਦੋਂ ਉਹ ਖਤਰੇ ਮੂੰਹ ਪਏਗੀ ਤਾਂ ਉਹਨਾਂ ਨੇ ਆਪਦਾ ਦਿੱਲੀ ਵੱਲ ਨੂੰ ਕੂਚ ਕਰਨ ਦਾ ਪਹਿਲਾਂ ਉਹਨਾਂ ਨੇ ਪੰਜਾਬ ਦੇ MLAਂ MPਾਂ ਦੇ ਅਕਾਲੀਆਂ ਦੇ ਭਾਜਪਾ ਦੇ ਵੱਲ ਮਾਰਚ ਕੀਤੇ ਔਰ ਫਿਰ ਉਹਨਾਂ ਨੇ ਦਿੱਲੀ ਵੱਲ ਮਾਰਚ ਕੀਤਾ 26 ਨਵੰਬਰ 2020 ਨੂੰ। 26 ਨਵੰਬਰ 2020 ਨੂੰ ਰੋਕਾਂ ਬਹੁਤ ਲਾਈਆਂ ਸੀ, ਪਰ ਇਹ ਫਰਕ ਹੈ ਕਿ ਹੁਣ ਵਾਂਗ ਰੋਕਾਂ ਨਹੀਂ ਸੀ। ਅੱਜ ਦੀਆਂ ਰੋਕਾਂ ਦਾ ਤੇ ਉਹਨਾਂ ਰੋਕਾਂ ਦਾ ਬਹੁਤ ਸਾਰਾ ਫਰਕ ਹੈ। ਇਹ ਮੰਨ ਲਓ ਕਿ ਹਾਕਮ ਰਾਜ ਕਰਨ ਵਾਲੇ ਲੋਕ ਹੁਣ ਉਦੋਂ ਵੱਧ ਰਮਨ ਜੀ ਸੁਚੇਤ ਹੋ ਗਏ ਆ
ਜੀ।
ਹਾਕਮਾਂ ਨੂੰ ਜਿਹੜੇ ਦਿੱਲੀ ਦੇ ਕਿਸਾਨ ਇੱਕ ਸਾਲ ਤੇ 13 ਦਿਨ ਬੈਠੇ ਰਹੇ ਆ ਤੇ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਰੇਲ ਪਟੜੀਆਂ ਤੇ ਟੋਲ ਪਲਾਜਿਆਂ ਨੂੰ ਸ਼ੈਲਾਂ ਨੂੰ ਇਹ ਜਾਮ ਕਰ ਲਿਆ ਸੀ। ਯਾਨੀ ਕੁੱਲ ਘੋਲ 1.5 ਸਾਲ ਦਾ ਬਣਦਾ ਇਹ ਸਮਾਂ,
ਠੀਕ ਹੈ।
ਕੁੱਲ ਘੋਲ ਜੇ ਆਪਾਂ ਐ ਵੇਖਣਾ ਹੋਵੇ ਤਾਂ 9 ਦਸੰਬਰ ਤੇ 6 ਜੂਨ 1.5 ਸਾਲ ਦਾ ਪੂਰਾ ਹੈ, ਇੱਕ ਅਰਸਾ ਬਣਦਾ। 19 ਨਵੰਬਰ ਨੂੰ ਘੋਲ ਵਾਪਸ ਲੈਂਦਾ, ਮੋਦੀ ਐਲਾਨ ਕਰਦਾ ਕਿ ਮੇਰੀ ਤਪੱਸਿਆ ਫਰਕ ਰਹਿ ਗਿਆ ਔਰ 6 ਨਵੰਬਰ ਨੂੰ ਆਰਡੀਨੈਂਸ ਸ਼ੁਰੂ ਕਰਦੇ। ਇਹ 1.5 ਸਾਲ ਦੇ ਅੰਦਰ ਜੋ ਕੁਛ ਹੋਇਆ ਇਹਨੇ ਅਸਲ ਚ ਇਤਿਹਾਸਕ ਮਿੱਥਾਂ ਸਿਰਜੀਆਂ ਨੇ, ਇਤਿਹਾਸਕ ਰਾਹ ਦਸਾਵਾ ਬਣਿਆ ਇਹ। ਇਹਨੇ ਜਿਹੜਾ ਪਹਿਲੋਂ ਇਹ ਸੀ ਕਿ ਜਦੋਂ ਆਪਾਂ 2020 ਦੀ ਗੱਲ ਕਰਦੇ ਹਾਂ, 2014 ਚ ਮੋਦੀ ਹਕੂਮਤ ਸੱਤਾ ਚਾਹੀਏ, 6 ਸਾਲ ਦੇ ਵਿੱਚ ਇਹਨਾਂ ਨੇ ਕਿੰਨਾ ਕੁਛ ਲਾਗੂ ਕੀਤਾ, ਚਾਹੇ ਨੋਟਬੰਦੀ ਲਾਗੂ ਕੀਤੀ ਹੈ, ਚਾਹੇ GST ਲਾਗੂ ਕੀਤਾ, ਚਾਹੇ ਇਹਨਾਂ ਨੇ 370 ਖਤਮ ਕੀਤੀ ਹੈ, ਚਾਹੇ 35A ਖਤਮ ਕੀਤੀ ਹੈ, ਚਾਹੇ NCR ਦਾ, ਚਾਹੇ CAA ਦਾ, ਜਿਹੜਾ ਜਾਣੀ ਉਦੋਂ ਪਹਿਲਾਂ ਇਹਨਾਂ ਨੇ ਇੱਕ ਤੋਂ ਬਾਅਦ ਦੂਜਾ ਹੱਲਾ ਬਹੁਤ ਤੇਜ਼ੀ ਨਾਲ ਰਮਨ ਜੀ ਅੱਗੇ ਵਧਾਇਆ ਸੀ,
ਠੀਕ ਹੈ ਜੀ।
ਜੇ ਉਹਨਾਂ ਨੂੰ ਉਹਦੇ ਨਾਲ ਦੀ ਨਾਲ ਫਾਂਸੀ ਹੱਲਾ, ਘੱਟ ਗਿਣਤੀਆਂ ਦੇ ਹਮਲੇ ਲਗਾਤਾਰ ਆਪਦੀ ਸੱਤਾ ਚ ਆਉਣ ਤੋਂ ਬਾਅਦ ਤਿੱਖੇ ਕੀਤੇ ਉਹਨਾਂ ਨੇ। ਉਹ ਸਭ ਤੋਂ ਵੱਧ 18 ਕਰੋੜ ਮੁਸਲਮਾਨਾਂ ਨੂੰ ਹਮਲੇ ਅਧੀਨ ਲੈ ਕੇ ਆਉਂਦਾ ਔਰ ਈਸਾਈਆਂ ਨੂੰ ਹਮਲੇ ਅਧੀਨ ਲੈ ਕੇ ਆਉਂਦਾ ਔਰ ਦੂਜਾ ਫਿਰ ਇਹ ਜਦੋਂ ਇਹਨੇ ਇੱਕ ਗੱਲ ਸਥਾਪਿਤ ਕਰਤੀ, ਜਿਸ ਕਿਸਮ ਦਾ ਹੁੰਗਾਰਾ, ਜਿਸ ਕਿਸਮ ਦੀ ਪਹਿਲਕਦਮੀ, 472 ਕਿਸਾਨ ਜਥੇਬੰਦੀਆਂ ਮੁਲਕ ਭਰ ਦੀਆਂ ਇਕੱਠੀਆਂ ਹੋਣਾ, ਇਹ ਕੋਈ ਛੋਟੀ ਗੱਲ ਨਹੀਂ ਸੀ। ਵੱਖਰੇ ਵੱਖਰੇ ਮਤਭੇਦ ਹੋਣ ਦੇ ਬਾਵਜੂਦ ਵੀ ਪਰ ਇਹ ਕੋਈ ਆਪ ਮਾਰਾ ਨਹੀਂ ਸੀ। ਇਹਦੇ ਲਈ ਬਕਾਇਦਾ ਪੰਜਾਬ ਤੋਂ ਸ਼ੁਰੂਆਤ ਹੋਈ। ਪੰਜਾਬ ਦੇ ਇੰਡੀਆ ਪੱਧਰ ਦੀਆਂ ਪਹਿਲਾਂ 2 ਪੱਧਰ ਤੇ ਇੱਕ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਸੀ, ਕੋਆਰਡੀਨੇਸ਼ਨ ਕਮੇਟੀ ਸੀ। ਇੱਕ ਦੂਸਰੀ ਜਥੇਬੰਦੀ ਸੀ ਜਿਹੜੀ ਸ਼ਿਵ ਕੁਮਾਰ ਕੱਕਾ ਜੀ ਵਾਲੀ ਸੀ, ਜਿਹੜੀ ਹੁਣ ਵੀ ਉਧਰਲੇ ਪਾਸੇ ਡੱਲੇ ਵਾਲ ਉਹਨਾਂ ਵੱਲ ਖੜੇ। ਉਹਨਾਂ ਚ ਇੱਕ ਸਾਂਝ ਬਣੀ, ਉਹਨਾਂ ਚ ਇੱਕ ਬਕਾਇਦਾ ਵਾਰਤਾਲਾਪ ਚੱਲੀ ਦਿੱਲੀ ਜਾਣ ਤੋਂ ਪਹਿਲਾਂ ਇਹ ਜਿਹੜਾ ਗੋਪੀ ਹਕੂਮਤ ਦਾ ਵੱਡਾ ਹੱਲ ਹੈ, ਇਸ ਹੱਲੇ ਨੂੰ ਠੱਲਣ ਦੇ ਲਈ ਸਾਨੂੰ ਕੁਝ ਪੈਮਾਨੇ ਤੈਅ ਕਰਨੇ ਚਾਹੀਦੇ ਆ, ਕੁਝ ਅਸੂਲ ਤੈਅ ਕਰਨੇ ਚਾਹੀਦੇ ਆ।
ਠੀਕ ਹੈ,
ਉਹ ਅਸੂਲ ਬਕਾਇਦਾ ਘੜੇ ਗਏ ਐਸ ਕੇ ਐਮ ਹੋਣ ਚਾਹਿਆ, ਐਸ ਕੇ ਐਮ ਦੀ ਅਗਵਾਈ ਦੇ ਵਿਚ ਹੋਣ ਚੱਲਦਾ ਰਿਹਾ। ਐਸ ਕੇ ਐਮ ਦੇ ਅੰਦਰ ਕੀ ਚੱਲਿਆ, ਜੇ ਆਪਾਂ ਇਹ ਖੋਲ ਲਈਏ ਤਾਂ ਆਪਣਾ ਵਿਸ਼ੇ ਤੋਂ ਸ਼ਾਇਦ ਆਪਾਂ ਜਿਹੜਾ ਮੌਜੂਦਾ
ਹਾਂਜੀ
ਉਹ ਕਿਸੇ ਦਿਨ ਆਪਾਂ ਫੇਰ ਕਰ ਲਵਾਂਗੇ ਵੀ ਉੱਥੇ ਚੱਲਦਿਆਂ ਕੀ ਕੀ ਘਟਨਾਵਾਂ ਵਾਪਰੀਆਂ, ਉਹਨਾਂ ਘਟਨਾਵਾਂ ਦੇ ਵਿਚ ਐਸ ਕੇ ਐਮ ਨੇ ਕਿਵੇਂ ਨਜਿੱਠਿਆ, ਉਸ ਘਟਨਾਵਾਂ ਦੇ ਵਿਚ 26 ਜਨਵਰੀ ਇੱਕ ਅਹਿਮ ਮੋੜ ਕਿਵੇਂ ਆਇਆ, ਇਹ ਆਪਾਂ ਕਦੇ ਫੇਰ ਕਰਾਂਗੇ।
ਰਾਈਟ,
9 ਦਸੰਬਰ ਨੂੰ ਉੱਥੋਂ ਕਿਸਾਨ ਘੋਲ ਨੂੰ ਮੁਲਤਵੀ ਕਰਕੇ ਵਾਪਸ ਆਪਣੇ ਘਰਾਂ ਵੱਲ ਪਰਤਦੇ ਆ, ਪਰ ਉੱਥੇ ਇੱਕ ਐਲਾਨ ਕਰਤਾ ਸੀ ਵੀ ਜਾਂ ਅਸੀਂ ਜਿੱਤ ਕੇ ਜਾਵਾਂਗੇ ਜਾਂ ਤਾਂ ਸਾਡੇ ਗਲਾਂ ਚ ਹਾਰ ਪੈਣਗੇ, ਜਾਂ ਫਿਰ ਸਾਡੀਆਂ ਲਾਸ਼ਾਂ ਹੋਣਗੀਆਂ ਉੱਥੋਂ ਪਿੰਡਾਂ ਪੰਜਾਬ ਨੂੰ। ਫਿਰ ਇਹ ਉੱਥੋਂ ਆ ਗਏ, ਆ ਕੇ ਜਿਹੜੀ ਗੱਲ ਮੋਦੀ ਹਕੂਮਤ ਨੇ 9 ਦਸੰਬਰ 2021 ਨੂੰ ਕੀਤੀ, ਜਿਹੜੇ ਵਾਅਦੇ ਮੋਦੀ ਹਕੂਮਤ ਨੇ ਕੀਤੇ, ਉਹਨਾਂ ਵਾਅਦਿਆਂ ਚੋਂ ਇੱਕ ਵੀ ਵਾਅਦਾ ਲਾਗੂ ਨਹੀਂ ਕੀਤਾ, ਨੋਟ ਈਵਨ ਸਿੰਗਲ ਕਹਿ ਸਕਦੇ ਆਪਾਂ ਪੰਜਾਬੀ ਚ ਵੀ ਪੂਣੀ ਵੀ ਨਹੀਂ ਕੀਤੀ, ਉਹਦੇ ਵਿਚ ਕੁਝ ਵੀ ਨਹੀਂ ਕੀਤਾ।
ਠੀਕ ਹੈ ਜੀ,
ਜਿਹਦੇ ਕਰਕੇ ਪੰਜਾਬ ਦੇ ਕਿਸਾਨਾਂ ਚ ਮੁਲਕ ਦੇ ਕਿਸਾਨਾਂ ਦੇ ਵਿਚ ਇਹ ਮੁਲਕੇ ਜਿਹੜਾ ਉਹ ਰੋਹ ਸੀ ਉਹ ਰੋਹ ਫਿਰ ਫੈਲਣ ਲੱਗਿਆ, ਕਿਸਾਨ ਉਸ ਤੋਂ ਬਾਅਦ ਵੀ ਟਿਕ ਕੇ ਨਹੀਂ ਬੈਠੇ। ਇਹ ਠੀਕ ਹੈ, ਘਟਨਾਵਾਂ ਦਾ ਦੌਰ ਚੱਲਿਆ ਉਸ ਸਮੇਂ ਜਦੋਂ ਆਏ, ਪੰਜਾਬ ਦੇ ਅੰਦਰ ਚੋਣਾਂ ਦਾ ਦੌਰ ਸੀ, ਚੋਣਾਂ ਦੇ ਦੌਰ ਚ ਆ ਕੇ ਉਹ ਮੋਰਚੇ ਦੇ ਵਿਚ SSM ਬਣ ਗਿਆ, ਕੁਝ ਜਥੇਬੰਦੀਆਂ ਚੋਣਾਂ ਚ ਭਾਗ ਲੈਣ ਲੱਗ ਗਈਆਂ, ਕੁਝ ਜਥੇਬੰਦੀਆਂ ਆਪਦੇ ਸਟੈਂਡ ਤੇ ਦ੍ਰਿੜ ਰਹੀਆਂ, ਪਰ ਹੁਣ ਉਹਦੇ ਖਿਲਾਫ ਇੱਕ ਪਿਛਲੇ ਸਮੇਂ 26 ਤੋਂ 28 ਨਵੰਬਰ ਤੱਕ 3 ਦਿਨ ਚੰਡੀਗੜ੍ਹ ਦੇ ਵਿਚ ਕਿਸਾਨ ਬੈਠੇ ਆ।
ਠੀਕ ਹੈ ਜੀ,
ਕਿਸਾਨ ਮੋਰਚਾ ਦੀ ਅਗਵਾਈ ਦੇ ਵਿਚ। ਪਰ ਉਸ ਤੋਂ ਪਹਿਲਾਂ ਇੱਕ ਹੋਰ ਮਹੱਤਵਪੂਰਨ ਘਟਨਾ ਜਿਹੜੀ ਵਾਪਰੀ, ਜਿਹੜੇ ਕਿਸਾਨ ਕੋਲ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਇਹ ਕੱਲੇ ਕਿਸਾਨਾਂ ਦਾ, ਸਚੇਤ ਰੂਪ ਚ ਯਤਨ ਕੀਤਾ ਗਿਆ ਰਮਨ ਜੀ, ਜਿਹੜਾ ਮੋਦੀ ਹਕੂਮਤ ਦਾ ਮਾਰੂ ਹੱਲਾ ਨਸ਼ੀ ਆਰਥਿਕ ਵੀ ਸਮਾਜਿਕ ਵੀ ਤੇ ਸਭਿਆਚਾਰਕ ਵੀ, ਇਹ ਕਿਸੇ ਇੱਕ ਤਬਕੇ ਤੇ ਨਹੀਂ ਹੈਗਾ, ਕੱਲੀ ਕਿਸਾਨੀ ਤੇ ਨਹੀਂ, ਇਹ ਹਰ ਕਿਰਤੀ ਨੂੰ ਅਭੀ ਮਾਰ ਹੇਠ ਲੈਂਦਾ ਹੈ, ਉਹ ਭਾਵੇਂ ਮਜ਼ਦੂਰ ਹੈ, ਭਾਵੇਂ ਉਹ ਮੁਲਾਜ਼ਮ ਹੈ, ਭਾਵੇਂ ਉਹ ਨੌਜਵਾਨ ਹੈ, ਭਾਵੇਂ ਉਹ ਸਾਡਾ ਛੋਟਾ ਕਾਰੋਬਾਰੀ ਹੈ, ਭਾਵੇਂ ਰੇਹੜੀ ਫੜੀ ਵਾਲਾ ਮਜ਼ਦੂਰ ਹੈ, ਗੱਲ ਕਿਹਾ ਕਿ ਹਰ ਤਬਕਾ ਉਹਦੀ ਜੱਦ ਚ ਆਇਆ ਹੋਇਆ, ਉਹਦੀ ਮਾਰ ਹੇਠ ਆਇਆ ਗਿਆ। ਇਸ ਕਰਕੇ ਐਸ ਕੇ ਐਮ ਨੇ ਇਹ ਸੋਚਿਆ ਕਿ ਆਪਾਂ ਨੂੰ ਆਪਣਾ ਘੇਰਾ ਵਿਸ਼ਾਲ ਕਰਨ ਦੀ ਲੋੜ ਹੈ।
ਠੀਕ ਹੈ ਜੀ,
ਉਹ ਵਿਸ਼ਾਲ ਕਰਨ ਦੇ ਨਾਲ ਹੀ ਫਿਰ ਅਕਤੂਬਰ ਮਹੀਨੇ ਜਾਂ ਸਤੰਬਰ ਮਹੀਨੇ ਦੇ ਵਿਚ ਰਾਮਲੀਲਾ ਮੈਦਾਨ ਦੇ ਵਿਚ 10,000 ਦਾ ਸਾਂਝਾ ਇਕੱਠ ਵੱਜਿਆ, ਸਾਂਝੇ ਪੈਮਾਨੇ ਘੜੇ ਗਏ ਉਹਦੇ ਵਿਚ, ਜਿਹਦੇ ਚੋਂ ਹੁਣ 16 ਫਰਵਰੀ ਦਾ ਸੱਦਾ ਹੈ ਵੀ ਇਹ ਭਾਰਤ ਬੰਦ ਦਾ ਤੇ ਜਿਹੜੀਆਂ ਸੰਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਪਲੇਟਫਾਰਮ ਹੈ, ਯਾਨੀ ਇਹ ਜਿਹੜਾ ਭਾਰਤ ਬੰਦ ਤੱਕ ਇੱਕ ਪੰਜਾਬ ਬੰਦ ਸੀ 25 ਸਤੰਬਰ 2020 ਦਾ ਜਦੋਂ ਇਹਦਾ ਮੁੱਢ ਬੰਨਿਆ ਸੀ, ਇੱਕ ਹੈਗਾ ਹੁਣ ਉਹ ਸੀ ਇਕੱਲਾ ਕਿਸਾਨਾਂ ਵੱਲੋਂ ਦਿੱਤਾ ਗਿਆ ਸੱਦਾ, ਤੇ ਹੁਣ ਹੈਗਾ 16 ਫਰਵਰੀ ਦਾ ਸਮੁੱਚੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਛੋਟੇ ਕਾਰੋਬਾਰੀਆਂ ਦਾ ਸਾਂਝਾ ਸੱਦਾ ਕਿ ਆਪਾਂ ਨੂੰ ਭਾਰਤ ਪੱਧਰ ਤੇ ਸਾਰੇ ਤਬਕਿਆਂ ਨੂੰ ਰਲ ਕੇ ਮੋਦੀ ਹਕੂਮਤ ਦੇ ਫਾਸ਼ੀ ਹੱਲੇ ਨੂੰ ਪਛਾੜਨ ਦੇ ਲਈ ਆਪਾਂ ਨੂੰ ਅੱਗੇ ਆਉਣਾ ਚਾਹੀਦਾ
ਜੀ। ਡਾਕਟਰ ਸਾਹਿਬ,
ਦੂਜਾ ਪਾਸਾ ਜਿਹੜਾ ਹੈਗਾ, ਇੱਕ ਮੈਂ ਤੁਹਾਡੇ ਨਾਲ ਗੱਲ
ਕਰ ਲਓ, ਪਹਿਲਾਂ ਤੁਸੀਂ ਕੰਪਲੀਟ ਕਰ ਲਓ ਸਰ। ਹਾਂਜੀ
ਹਾਂ, ਮੈਂ ਬਰੀਫ ਕਰ ਰਿਹਾ, ਜਿੱਥੋਂ ਤੱਕ ਸੀਗਾ ਦੂਜਾ ਸੱਦਾ ਕਿ 13 ਫਰਵਰੀ ਦਾ,
ਹਾਂ
13 ਫਰਵਰੀ ਨੂੰ ਐਸ ਕੇ ਐਮ ਗੈਰ ਰਾਜਨੀਤਿਕ ਜਿਹਨੂੰ ਕਹਿੰਦੇ ਆ, ਉਂਝ ਕੋਈ ਵੀ ਗੈਰ ਰਾਜਨੀਤਿਕ ਹੁੰਦਾ ਨੀ, ਰਾਜਨੀਤੀ ਹੁੰਦੀ ਹੈ ਇੱਕ ਹਾਕਮਾਂ ਦੀ ਇੱਕ ਲੋਕਾਂ ਦੀ ਹੈ, ਅਸੀਂ ਕਹਿ ਦਈਏ ਗੈਰ ਰਾਜਨੀਤਿਕ, ਪਰ ਸਾਡੀ ਆਪਦੀ ਰਾਜਨੀਤੀ ਹੁੰਦੀ ਹੈ, ਲੜਨ ਦੀ ਵੀ ਰਾਜਨੀਤੀ ਹੈ, ਕੋਲ ਕਰਨ ਦੀ ਵੀ ਰਾਜਨੀਤੀ, ਆਪਦਾ ਹਿੱਤ ਬਚਾਉਣ ਦੀ ਵੀ ਰਾਜਨੀਤੀ ਹੁੰਦੀ ਹੈ, ਲੋਕਾਂ ਦੇ ਹਿੱਤਾਂ ਤੇ ਡਾਕਾ ਮਾਰਨ ਦੀ ਵੀ ਰਾਜਨੀਤੀ ਹੁੰਦੀ ਹੈ।
ਬਿਲਕੁਲ,
ਤੇ ਕੁਝ ਹੋਰ ਜਥੇਬੰਦੀਆਂ ਨੇ, ਕਿਸਾਨ ਸੰਘਰਸ਼ ਕਮੇਟੀ ਵੀ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬੰਦੇਰ ਵਾਲੀ ਹੈ, ਪੰਨੂ ਬੰਦੇਰ
ਗਰੁੱਪ,
ਸਰਬਣ ਬੰਦੇਰ ਵਾਲੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਹੈ ਰਮਨ ਜੀ, ਉਹ ਕਦੇ ਵੀ ਐਸ ਕੇ ਐਮ ਦਾ ਹਿੱਸਾ ਨਹੀਂ ਰਹੀ, ਉਹ ਦਿੱਲੀ ਵੀ ਜਦੋਂ ਸਰਬਤਾਨ ਮੋਰਚੇ ਦੀ ਅਗਵਾਈ ਚ ਸਵੇਤ ਡੱਲੇਵਾਲ ਸਾਹਿਬ ਦਿੱਲੀ ਵੱਲ ਗਏ ਤਾਂ ਕਿਸਾਨ ਸੰਘਰਸ਼ ਕਮੇਟੀ ਦਿੱਲੀ ਨਹੀਂ ਸੀ ਗਈ, ਉਹ 10 ਜਾਂ 11 ਅਕਤੂਬਰ ਨੂੰ ਦਿੱਲੀ ਵੱਲ ਜਾਂਦੇ ਆ, 15 ਤੋਂ 20 ਦਿਨਾਂ ਬਾਅਦ, ਤੇ ਚਲੇ ਵੀ ਉੱਥੇ ਜਾਂਦੇ ਆ, ਇੱਕ ਸ਼ੱਕੀ ਹਾਲਤ ਪੈਦਾ ਕਰਦੇ ਆ ਕਿ ਜਿੱਥੇ ਜੋਰ ਲਾ ਕੇ ਪੂਰੀ ਆੜਫਾਸ ਦੇ ਵਿਚ ਸਿੰਘੂ ਬਾਰਡਰ ਤੇ ਕਿਸਾਨ ਪਹੁੰਚੇ ਸੀ, ਤੇ ਉਹ ਉੱਥੇ ਪਹੁੰਚ ਗਏ ਜਿੱਥੇ ਐਡੀ ਭਾਰਤ ਬੰਦ ਦੀ ਤਾਕਤ ਨੂੰ ਪਹੁੰਚਣ ਨਹੀਂ ਦਿੱਤਾ ਗਿਆ, ਪਰ ਕਿਸਾਨ ਸੰਘਰਸ਼ ਕਮੇਟੀ ਉਦੋਂ ਅੱਗੇ ਜਾ ਕੇ ਬੈਠ ਗਈ ਜਾਂ ਬਿਠਾ, ਤੇ ਹੁਣ ਜਦੋਂ 13 ਫਰਵਰੀ ਦਾ ਦਿਨ ਆਇਆ ਤਾਂ ਇਹ ਲੋੜ ਬਣਦੀ ਸੀ ਕਿ ਜੇ ਦਿੱਲੀ ਵੱਲ ਜਾਣਾ ਤਾਂ ਪਹਿਲਾਂ ਵਰਗੀ ਵੱਡੀ ਤਾਕਤ ਦੀ ਲੋੜ ਸੀ ਜਿਹੜੀ ਮੋਦੀ ਹਕੂਮਤ ਦੇ ਹੱਲੇ ਨੂੰ ਪਛਾੜਨ ਦੇ ਸਮਰੱਥ ਹੋਵੇ। ਸਾਨੂੰ ਆਪਣੀ ਸਮਰੱਥਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਮੋਦੀ ਹਕੂਮਤ ਦਾ ਜਿੱਡਾ ਵੱਡਾ ਹੱਲ ਹੈ, ਜਾਣੀ ਮੋਦੀ ਹਕੂਮਤ ਉਸ ਤੋਂ ਬਾਅਦ ਬਹੁਤ ਸਿਆਣੀ ਹੋਈ ਹੈ ਜੇ ਆਪਾਂ ਕਹਿਣਾ ਹੋਵੇ। ਉਹਨੇ ਸਾਨੂੰ ਦਿੱਲੀ ਪਹੁੰਚਣ ਦੇ ਵਿੱਚੋਂ ਸਾਨੂੰ ਜਿਵੇਂ ਹੁਣ ਬਾਰਡਰਾਂ ਤੇ ਡੱਕ ਲਿਆ, ਉਹ ਪਛਤਾਉਂਦੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਜਿਹੜਾ ਸਾਡਾ ਰੱਥ ਸੀ ਵੀ ਇਸ ਰੱਥ ਨੂੰ ਤਾਂ ਕੋਈ ਰੋਕ ਨੀ ਸਕਦਾ, ਵੀ ਇਹਨਾਂ ਦਾ ਮੂਹਰੋਂ ਉਹਦਾ ਮੂਹਰੋਂ ਫੜ ਕੇ ਪਿੱਛੇ ਹੀ ਮੋੜਤਾ ਵੀ ਕਾਨੂੰਨ ਵਾਪਸ ਲੈ ਬਣੇ। ਹੁਣ ਉਹ ਬਹੁਤ ਸਚੇਤ ਸੀ ਇਸ ਗੱਲ
ਤੋਂ,
ਹੁਣ ਪਹਿਲਾਂ ਤੋਂ ਵੱਡੇ ਏਕੇ ਦੇ ਨਾਲ, ਪਹਿਲਾਂ ਤੋਂ ਵੱਡੀ ਲਾਮਬੰਦੀ ਦੇ ਨਾਲ ਇਹਨਾਂ ਮੋਦੀ ਦੀਆਂ ਰੋਕਾਂ ਨੂੰ ਜਾਂ ਹਰਿਆਣੇ ਦੀਆਂ ਖੱਟਰ ਦੀਆਂ ਰੋਕਾਂ ਨੂੰ ਮੋੜਿਆ ਜਾ ਸਕਦਾ ਸੀ, ਪਰ ਜਿਵੇਂ ਉੱਥੇ ਵਰਤਾਓ ਕੀਤਾ ਜਾ ਰਿਹਾ, ਜਿਵੇਂ ਹੁਣ ਵਰਤਾਓ ਕੀਤਾ ਜਾ ਰਿਹਾ, ਉਹ ਜਿਹੜੀਆਂ ਮੰਗਾਂ ਨੇ, ਮੰਗਾਂ ਸਮੁੱਚੇ ਜਿਹੜੀਆਂ 9 ਦਸੰਬਰ 2021 ਨੂੰ ਜਦੋਂ ਘੋਲ ਮੁਲਤਵੀ ਕੀਤਾ, ਰਮਨਦੀਪ ਜੀ ਮੰਗਾਂ ਉਹੀ ਹੈ।
ਹਾਂਜੀ,
ਉਹ ਮੰਗਾਂ ਸਮੁੱਚੇ ਭਾਰਤ ਦੇ ਕਿਸਾਨਾਂ ਦੀਆਂ ਨੇ।
ਠੀਕ ਹੈ ਜੀ।
ਉਹਨਾਂ ਮੰਗਾਂ ਨੂੰ ਲੈ ਕੇ ਲੜਨ ਦੇ ਢੰਗ ਵੱਖਰੋ ਵੱਖਰੇ ਹੋ ਸਕਦੇ, ਪਰ ਇੱਕ ਗੱਲ ਸਾਫ਼ ਹੈ ਕਿ ਜੇ ਮੋਦੀ ਅੱਜ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਕੀ ਤੇ ਹੋਰ ਜਥੇਬੰਦੀਆਂ ਨੂੰ ਸ਼ੰਭੂ ਤੇ ਕਨੌਰੀ ਬਾਰਡਰਾਂ ਤੇ ਡੱਕਦਾ, ਇਹਦਾ ਮਤਲਬ ਹੈ ਕਿ ਖਤਰੇ ਦਾ ਸੂਚਕ ਬਾਕੀ ਜਥੇਬੰਦੀਆਂ ਲਈ ਵੀ ਕੋਈ ਛੋਟਾ ਨਹੀਂ ਹੈ, ਸਗੋਂ ਵੱਡੀ ਚੁਣੌਤੀ। ਇਹਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਤੇ ਕਰਾ ਚਿੱਤ ਵੀ ਇਹ ਨਹੀਂ ਵਿਸਾਰਨਾ ਚਾਹੀਦਾ ਕਿ ਕੌਣ ਉੱਥੇ ਗਿਆ ਤੇ ਕੌਣ ਕੋਈ ਹੋਰ ਢੰਗ ਨਾਲ ਲੜ ਰਿਹਾ। ਇਹ ਜਿਹੜਾ ਉਹਨਾਂ ਦਾ ਇਸ ਗੱਲ ਦੇ ਵਿੱਚੋਂ ਨਿਕਲਿਆ ਕਿ ਅਸਲ ਚ ਉਹ ਹਾਰ, ਮੈਂ ਸਮਝਿਆ ਕਿ 9 ਦਸੰਬਰ 19 ਨਵੰਬਰ ਨੂੰ ਜਿਹੜੀ ਮੋਦੀ ਹਕੂਮਤ ਨੂੰ ਮੂੰਹ ਦੀ ਖਾਣੀ ਪਈ ਹੈ, ਇਹ ਰਮਨਦੀਪ ਦੀ ਬਹੁਤ ਉਹਨਾਂ ਨੂੰ ਔਖ ਪੈਦਾ ਕਰ ਰਹੀ ਹੈ, ਉਹਨਾਂ ਦੇ
ਕਰ ਰਹੀ ਹੈ। ਠੀਕ ਹੈ ਜੀ।
ਬਚ ਨਹੀਂ ਰਹੀ ਉਹਨਾਂ ਤੋਂ ਗੱਲ ਇਹ, ਤੇ ਉਹ ਤਾਂ ਅੰਦਰੋਂ ਜੋ ਨਾ ਉਬਲੇ ਪਏ ਆ ਤੇ ਉਹ ਅੱਜ ਜਦੋਂ ਉੱਥੇ ਰੁਕੇ ਹੋਏ ਆ, ਦੌਰ ਦੋ ਦੌਰ ਦੀ ਗੱਲਬਾਤ ਚੱਲੀ ਹੈ। ਇਹਦੇ ਲਈ ਆਧਾਰ ਤਿਆਰ ਕੀਤਾ ਮੋਦੀ ਹਕੂਮਤ ਨੇ, ਜਿਹਨੇ 9 ਦਸੰਬਰ ਤੋਂ ਬਾਅਦ 2 ਸਾਲ ਤੇ 2 ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਕਦਮ ਨਹੀਂ ਚੱਕਿਆ। ਜੇ ਮੋਦੀ ਹਕੂਮਤ ਉਸ ਮਸਲੇ ਪ੍ਰਤੀ, ਉਸ ਸਮਝੌਤੇ ਪ੍ਰਤੀ ਸਿਰਦ ਹੁੰਦੀ ਤਾਂ MSP ਜਿਹੜੀ ਆਪ ਹੀ ਅਨਾਊਂਸ ਕੀਤੀ ਹੈ, ਆਪ ਹੀ ਐਲਾਨ ਕੀਤਾ ਹੈ ਕਿ C2+50%, ਕਿਉਂਕਿ ਉਹਦੇ ਵਿੱਚ ਨੁਕਤਾ ਵੱਡਾ ਹੈ। ਇੱਕ ਕਿਹਾ ਸੀ ਕਿ ਅਸੀਂ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਾਂਗੇ, ਸਵਾਮੀਨਾਥਨ ਨੇ C2+50% ਕਿਹਾ ਸੀ। ਦੂਜਾ ਇਹਨੇ ਆਪ ਹੀ ਕਿਹਾ ਸੀ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਰਮਨਦੀਪ ਜੀ ਦੁੱਗਣੀ
ਕਰ ਦਾਂਗੇ,
ਨਾ ਤਾਂ C2+50%, ਨਾ ਆਮਦਨ ਦੁੱਗਣੀ ਕਰਨ, ਜਿਹੜੀ ਦੋਨੋਂ ਮੁੱਖ ਵਾਅਦੇ ਲਾਗੂ ਨੀ ਕੀਤੇ। ਤੀਜਾ ਹੈਗਾ ਕਰਜ਼ਾ, ਕਰਜ਼ਾ ਅੱਜ ਵੀ ਕਿਸਾਨਾਂ ਸਿਰ ਜਿਹੜਾ ਹੈਗਾ ਉਹ ਕਰਜ਼ਾ ਅਮਰਵੇਲ ਵਾਂਗੂ ਵੱਧ ਰਿਹਾ, ਆਏ ਦਿਨ ਵੱਧ ਰਿਹਾ। ਅਜਿਹਾ ਨਹੀਂ ਕਿ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਦਾ ਕਰਜ਼ਾ ਖਤਮ ਨਹੀਂ ਕੀਤਾ ਜਾ ਸਕਦਾ, ਮਾਫ਼ ਨਹੀਂ ਕੀਤਾ ਜਾ ਸਕਦਾ, ਮਜ਼ਦੂਰਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾ ਸਕਦਾ, ਕੀਤਾ ਜਾ ਸਕਦਾ। ਪਰ ਉਹ ਚ ਕੀ ਹੈ ਕਿ ਜਦੋਂ ਪਿੱਛੇ ਧਾਰਿਆ ਇਹ ਹੋਵੇ, ਪਿੱਛੇ ਨੀਤੀ ਦੇ ਤੌਰ ਤੇ ਹੋਵੇ, ਨੀਤੀ ਦੇ ਤੌਰ ਤੇ ਕਿ ਕਿਸਾਨੀ ਨੂੰ ਖੇਤੀ ਕਿੱਤੇ ਤੋਂ ਉਜਾੜਨਾ ਕਰਜ਼ਾਈ ਕਰਕੇ, ਸਾਡੇ ਮੁਲਕ ਦਾ ਸਰਮਾਇਆ ਜਾ ਰਿਹਾ। ਇਉਂ ਨਹੀਂ ਕਿ ਛੋਟਾ ਨਹੀਂ, ਪਿਛਲੇ ਸਮੇਂ ਚ ਆਪਦੇ ਰਾਜ ਦੌਰਾਨ 15 ਲੱਖ ਦੇ ਕਰੀਬ ਵੱਡੇ ਘਰਾਂ ਨੂੰ ਛੋਟਾਂ ਦਿੱਤੀਆਂ ਨੇ, ਐਸੇ 1 ਸਾਲ ਦੇ ਵਿੱਚ 2 ਲੱਖ ਕਰੋੜ ਰੁਪਏ ਦੀਆਂ ਛੋਟਾਂ ਦਿੱਤੀਆਂ, 15 ਲੱਖ ਕਰੋੜ ਤੇ 2 ਲੱਖ ਕਰੋੜ ਦੀਆਂ ਛੋਟਾਂ ਦਿੱਤੀਆਂ ਤੇ ਕਿਸਾਨੀ ਦੇ ਲਈ ਜਦੋਂ ਕਰਜ਼ਾ ਤਾਂ 2 ਨੰਬਰ ਤੇ ਰਮਨ ਜੀ, ਜਦੋਂ MSP ਦੀ ਗੱਲ ਹੀ ਆਉਂਦੀ ਹੈ,
ਫਸਲ ਦਾ ਹੀ ਭਾਅ
ਹਾਨੀ ਪੈ ਜਾਂਦੀ ਹੈ। ਸਾਰੇ ਅਰਥਸ਼ਾਸਤਰੀ ਜਿਹੜਾ ਹੁਣ ਅਸੀਂ ਨੀਤੀ ਯੋਗ ਹੈ, ਉਹ ਨੀਤੀ ਯੋਗ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਤੇ ਜਿਹੜੇ ਸਰਕਾਰੀ ਦਰਬਾਰੀ ਬੁੱਧੀਜੀਵੀ ਹੈ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਵੀ ਇਹਦੇ ਨਾਲ ਤਾਂ ਸਾਰਾ ਅਰਥਚਾਰਾ ਤਬਾਹ ਹੋ ਜਾਊਗਾ। ਭਲੇ ਉਹ ਲੋਕੋ ਜਦੋਂ 15 ਲੱਖ ਕਰੋੜ ਰੁਪਏ ਦੀਆਂ ਸਨਅਤ ਕਰੋ ਛੋਟਾਂ ਦੇਣ ਦੇ ਨਾਲ ਤਾਂ ਤੁਹਾਡਾ ਅਰਥਚਾਰਾ ਤਬਾਹ ਨਹੀਂ ਹੁੰਦਾ।
ਤੇ
ਡਾਕਟਰ ਕੇਸਵ ਸਿੰਘ ਭੰਗੂਹਰੀ,
ਹਾਂਜੀ,
ਡਾਕਟਰ ਸੁੱਚਾ ਸਿੰਘ ਗਿਲਹੋਰੀ, ਡਾਕਟਰ ਰਣਜੀਤ ਸਿੰਘ ਹੋਰੀ, ਦਵਿੰਦਰ ਸ਼ਰਮਾ ਉਹਨਾਂ ਨੇ, ਪੀ ਸਾਈਨਾਥ ਉਹਨਾਂ ਨੇ ਇਹ ਅੰਕੜੇ ਕੱਢ ਕੇ ਰੱਖਦੇ ਕਿ MSP ਲਾਗੂ ਕਰਨ ਦੇ ਨਾਲ 1 ਸਾਲ ਦੇ ਵਿੱਚ ਸਿਰਫ 3 ਲੱਖ ਕਰੋੜ ਰੁਪਏ ਦਾ ਬੋਝ ਪੈਂਦਾ, ਇਸ ਤੋਂ ਵੱਧ ਬੋਝ ਪੈਂਦਾ, ਜਿਹੜਾ ਕਹਿੰਦੇ 17 ਲੱਖ ਕਰੋੜ ਰੁਪਏ ਦਾ ਅੰਕੜਾ, ਜਾਣੀ ਵੱਡੀ ਡਰਾਉਣਾ ਅੰਕੜਾ ਕੱਢ ਕੇ ਸਾਹਮਣੇ ਲੈ ਆਉਂਦਾ। ਅਸਲ ਚ ਗੱਲ ਇਹ ਨਹੀਂ, ਅਸਲ ਚ ਉਹ ਲੋਕਾਂ ਦੇ ਨਾਲ ਧੋਖੇਬਾਜ਼ੀ ਹੈ। ਇਸ ਕਰਕੇ ਅੱਜ ਜਦੋਂ ਉੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਨਹੀਂ, ਸ਼ੰਭੂ ਦੇ ਬਾਰਡਰਾਂ ਤੇ ਜੋ ਕੁਛ ਕੀਤਾ ਜਾ ਰਿਹਾ, ਜੋ ਡਰੋਨ ਹਮਲੇ ਕੀਤੇ ਜਾ ਰਹੇ ਆ, ਜੋ ਆਪਣੇ ਆਪਣਿਆਂ ਨੂੰ ਬਗਾਨੇ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ, ਇਹ ਮੋਦੀ ਹਕੂਮਤ ਨੂੰ ਬਹੁਤ ਮਹਿੰਗਾ ਪੈਣਾ ਰਮਨ ਜੀ, ਮੈਂ ਪੰਜਾਬੀ ਚ ਆਖਦਾ।
ਠੀਕ ਹੈ,
ਇਹ ਕੱਲੇ ਘੋਲ ਜਬਰ ਪੰਜਾਬ ਨੇ ਕਦੇ ਜਾਵਰਾਂ ਅੱਗੇ ਹਿੱਕਾਂ ਸਿਰ ਨਹੀਂ ਨਵਾਇਆ, ਜਾਵਰਾਂ ਅੱਗੇ ਹਿੱਕਾਂ ਡਾ ਕੇ ਲੜਨ ਦਾ ਪੰਜਾਬ ਦਾ ਵਿਰਸ ਹੈ
ਜੀ ਨਾਥ ਸਾਹਿਬ,
ਬੰਦ ਬੰਦ ਕਟਵਾਉਣ ਦਾ ਵਿਰਸ ਹੈ, ਸ਼ਹਾਦਤਾਂ ਦੇਣ ਦਾ ਵਿਰਸ ਹੈ। ਇਸ ਕਰਕੇ ਹੁਣ ਜਦੋਂ ਜਾਵਰ ਭਾਵੇਂ ਡੱਲੇਵਾਲ ਦੀ ਜਥੇਬੰਦੀ ਤੇ ਹੋ ਗਿਆ, ਪੰਧੇਰ ਦੀ ਜਥੇਬੰਦੀ ਤੇ ਹੋ ਗਿਆ, ਪੰਜਾਬ ਦੀਆਂ ਬਾਕੀ ਜਥੇਬੰਦੀਆਂ ਚੁੱਪ ਕਰਕੇ ਨਹੀਂ ਬੈਠੀਆਂ।
ਮੈਂ ਇਸੇ ਗੱਲ ਤੇ ਆਉਣਾ ਸੀ ਦੱਤ ਸਾਹਿਬ, ਇੱਕ ਤਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਕਹਿਣਾ ਕਿ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ, 416-620-1778 ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਡੀ ਗੱਲਬਾਤ ਵਿਚ ਸ਼ਾਮਲ ਹੋ ਸਕਦੇ ਹੋ, ਤੇ ਸਾਡੇ ਕੋਲ 8 ਮਿੰਟ ਹੋਣਗੇ ਦੱਤ ਸਾਹਿਬ ਕੰਪਲੀਟ ਕਰਨ ਲਈ। ਮੇਰੇ ਦੋ ਹੀ ਵੱਡੇ ਨੁਕਤੇ ਨੇ, ਇੱਕ ਤਾਂ ਤੁਸੀਂ ਥੋੜਾ ਜਿਹਾ ਛੋਹ ਲਿਆ ਕਿ ਚਾਹੇ ਕਿਤੇ ਮਾੜਾ ਮੋਟਾ ਅੰਦੋਲਨ ਲੜਨ ਦੇ ਤੌਰ ਤਰੀਕੇ ਦੇ ਟਾਈਮਿੰਗ ਦੇ ਉੱਤੇ ਕੁਝ ਫਰਕ ਨੂੰ ਲੈ ਕੇ ਮਾੜਾ ਮੋਟਾ ਮਤਭੇਦ ਦੀ ਗੱਲ ਜਿਹਨੂੰ ਬਹੁਤੀ ਉਭਾਰ ਕੇ ਪੇਸ਼ ਕੀਤਾ ਜਾਂਦਾ ਉਹ ਕਿਤੇ ਖੜੀ ਹੈ, ਤੇ ਮਤਭੇਦ ਤਾਂ ਪਹਿਲਾਂ ਵੀ ਸੀਗੇ ਆਉਣ ਵਾਲੇ ਸਮੇਂ ਚ ਵੀ ਰਹਿਣਗੇ, ਪਰ ਤੁਸੀਂ ਆਪਣੇ ਨਾਲ ਦੇ ਕਿਸਾਨ ਜਥੇਬੰਦੀ ਜਿਹੜੇ ਭਾਈਚਾਰੇ ਦੇ ਲੋਕ ਨੇ ਉਨ੍ਹਾਂ ਦੇ ਉੱਤੇ ਜੇ ਸਰਕਾਰ ਦਾ ਜਬਰ ਹੁੰਦਾ ਉੱਥੇ ਤੁਸੀਂ ਇੱਕ ਮੁੱਠ ਹੋ, ਦੂਸਰੀ ਗੱਲ ਹੈ ਤੁਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨ ਰਹੇ ਹੋ ਤੇ ਉਨ੍ਹਾਂ ਨੂੰ ਫੁੱਲ ਸਪੋਰਟ ਦਿੱਤੀ ਹੈ, ਤੇ 16 ਫਰਵਰੀ ਦੇ ਵਿਚ ਵੀ ਇਹ ਸਮਰਥਨ ਹੈ ਜਿਹੜਾ ਉਹ ਨਾਲ ਖੜਾ। ਸੋ ਇਹਦੇ ਵਿਚ ਇਕ ਜੁੱਟਤਾ ਦੀ ਜਿਹੜੀ ਪਹਿਲਾਂ ਭਾਵਨਾ ਦਿਖਾਈ ਜਾ ਰਹੀ ਸੀ, ਦਿਖਾਈ ਨਹੀਂ ਸੀ ਜਾ ਰਹੀ, ਜਿਹੜੀ ਰੱਖੀ ਗਈ ਸੀ ਔਰ ਹੋਈ ਸੀ, ਉਹ ਅਜੇ ਵੀ ਬਰਕਰਾਰ ਹੈ ਚਾਹੇ ਹਾਲਾਤ ਕਿੰਨੇ ਹੀ ਹਮਲਾਵਰੀ ਹੋ ਗਏ ਹੋਣ। ਇੱਕ ਤਾਂ ਇਹ ਨੁਕਤਾ ਤੇ ਦੂਜਾ ਆਪਾਂ ਪਹਿਲਾਂ ਇਹਦੇ ਤੇ ਕਮੈਂਟ ਕਰ ਦੋ ਜੀ 2 ਮਿੰਟਾਂ ਚ, ਫਿਰ ਮੈਂ ਅਗਲਾ ਸਵਾਲ ਕਰਦਾ ਵੀ MSP ਨੂੰ ਲੈ ਕੇ ਅੰਤਰਰਾਸ਼ਟਰੀ ਜੋ ਦੌਰ ਹੈ WTO IMF ਦਾ, ਉਹਦੇ ਵਿਚ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਨ੍ਹਾਂ ਦੇ ਮੂਹਰੇ ਨਹੀਂ ਖੜ ਸਕਦੀਆਂ। ਸੋ ਲੜਾਈ ਤਾਂ ਇਹ ਹੈ ਕਿ ਜਿਵੇਂ ਕਿਸਾਨ ਆਗੂ ਮੂਹਰੇ ਲੱਗਿਆ, ਐਂ ਦੇਸ਼ ਦੇ ਆਗੂਆਂ ਨੂੰ ਉਥੇ ਜਾ ਕੇ ਟੱਕਰ ਲਾਉਣੀ ਪਊਗੀ, ਤੇ ਉਹ ਇਹ ਟੱਕਰ ਨਹੀਂ ਲਾਉਣਾ ਚਾਹੁੰਦੇ, ਜਾਂ ਉਨ੍ਹਾਂ ਚ ਸਮਰੱਥਾ ਨਹੀਂ, ਜਾਂ ਫਿਰ ਉਨ੍ਹਾਂ ਦੇ ਵਿਚ ਸਮਰੱਥਾ ਤਾਂ ਕਾਨੂੰਨ ਨਹੀਂ, ਉਨ੍ਹਾਂ ਦੀ ਨੀਤ ਨਹੀਂ ਹੈ। ਸੋ ਸਵਾਲ ਤਾਂ ਵੱਡਾ ਇਹੀ ਹੈ ਕਿ ਪੂਰੇ ਦੇਸ਼ ਨੂੰ ਕੌਮੀ ਪੱਧਰ ਦੀ ਲੜਾਈ ਨਹੀਂ ਅੰਤਰਰਾਸ਼ਟਰੀ ਪੱਧਰ ਦੀ ਲੜਾਈ ਲੜਨੀ ਪੈਣੀ ਹੈ। ਇਹ ਜਦੋਂ ਅਸੀਂ ਦਿੱਲੀ ਤੱਕ ਡਾਇਲਾਗ ਰੱਖਿਆ ਨਾ, ਕੁਝ ਧਿਰਾਂ ਇਹ ਕਹਿ ਦਿੰਦੀਆਂ ਕਿ ਦਿੱਲੀ ਚਲੋ, ਦਿੱਲੀ ਨਹੀਂ ਮੰਨਦੀ, ਇਹਦੇ ਵਿਚ ਦਿੱਲੀ ਨਹੀਂ ਬੋਲਦੀ, ਇਹਦੇ ਦਿੱਲੀ ਦੇ ਵਿਚ ਕੁਝ ਹੋਰ ਬੋਲਦਾ, ਜੋ ਮੇਰੀ ਸਮਝ ਹੈ। ਹਾਂਜੀ,
ਇਹ ਚ ਅਸੀਂ ਗੱਲ ਇਹ ਨੀ ਕਰਨੀ ਚਾਹੁੰਦੇ ਆ, ਅਸਲ ਚ ਜਦੋਂ ਅਸੀਂ ਦਿੱਲੀ ਨੂੰ ਬਣਾਉਣਾ ਚਾਹੁੰਦੇ ਆ, ਦਿੱਲੀ ਨੂੰ ਬੋਲਦੀ ਤਾਂ ਦਿੱਲੀ ਚ ਫਿਰ WTO ਬੋਲਦਾ। ਅਸੀਂ ਮੰਗ ਹੀ ਕਰਦੇ ਆ, ਸਭ ਤੋਂ ਵੱਡੀ ਮੰਗ ਕਿਸਾਨਾਂ ਦੀ ਹੈ ਕਿ ਭਾਰਤੀ ਹਾਕਮ WTO ਚੋਂ ਬਾਹਰ ਆਉਣ, ਇਹ ਸਾਡੀ ਮੰਗ ਹੈ।
ਠੀਕ ਹੈ,
ਇਹ ਅਮੀਰ ਤੇ ਗਰੀਬ ਦਾ ਪਾੜਾ ਇੰਨਾ ਹੁੰਦਾ ਕਿ ਸਾਡਾ ਕੋਈ ਮੇਲ ਨਹੀਂ ਹੁੰਦਾ, ਜਿਵੇਂ ਹੁਣ ਭਾਵੇਂ ਛੋਟੇ ਕਾਰੋਬਾਰੀਆਂ ਦਾ ਸਾਂਝ ਹੈ, ਆੜਤੀ ਤੇ ਕਿਸਾਨ ਦਾ ਰਿਸ਼ਤਾ ਕਦੇ ਵੀ ਸਾਮਾ ਨਹੀਂ ਹੁੰਦਾ। ਰਮਨ ਜੀ,
ਠੀਕ ਹੈ ਜੀ, ਇਹ ਗੱਲ ਆਪਾਂ ਪੜ੍ਹਦੇ ਹੀ ਆਏ ਆ। ਹਾਂਜੀ,
ਬਸ ਇਹ ਮੰਨ ਲਓ ਕਿ ਵਿਸ਼ਵ ਬੈਂਕ ਕੌਮਾਂਤਰੀ ਜਿਹੜੀ ਹੈਗੀ IMF ਹੈ, ਠੀਕ ਹੈ, ਤੇ ਚਾਹੇ WTO ਹੈ, ਇਹ ਤਿੰਨੇ ਸੰਸਥਾਵਾਂ ਤੇ ਕਬਜ਼ਾ ਸਾਮਰਾਜੀ ਮੁਲਕਾਂ ਦਾ ਹੈ, ਸਭ ਤੋਂ ਵੱਧ ਉਹ ਚ ਅਮਰੀਕਾ ਹੈ।
ਠੀਕ ਹੈ,
ਉਨ੍ਹਾਂ ਦੇ ਹਿੱਤ ਇਹ ਨੇ ਕਿ ਅਸੀਂ ਆਪਦਾ ਵਪਾਰ ਵਧਾਉਣਾ ਹੈ, ਜਿਹੜਾ ਨਵੀਂ ਵਪਾਰ ਹੈ ਉੱਥੇ ਕੋਈ ਸਾਵਾਪਣ ਨਹੀਂ ਹੈ, ਉੱਥੇ ਇੱਕੋ ਜਿਹੇ ਤੌਰ ਤੇ ਭਾਵੇਂ ਕੁਰਸੀਆਂ ਤੇ ਬੈਠ ਜਾਣ, ਭਾਵੇਂ ਕਦੇ ਸਾਡੇ ਮੁਲਕ ਨੂੰ ਵੀ ਕਹਿ ਦੇਣ ਕਿ G20 ਤੁਹਾਨੂੰ ਦੇ ਦੀ, ਪਰ ਅਸੀਂ ਜਾਣਦੇ ਹਾਂ ਕਿ ਉੱਥੇ ਜੋ ਵਰਤਾਓ ਹੁੰਦਾ ਉੱਥੇ ਆ ਕੇ ਉਨ੍ਹਾਂ ਨੇ ਆਪਦੇ ਵਪਾਰ ਨੂੰ ਹੋਰ ਵਧਾਉਣਾ ਹੁੰਦਾ, ਤੇ ਵਪਾਰ ਨੂੰ ਵਧਾਉਣ ਦੇ ਲਈ ਉਹ ਲਗਾਤਾਰ ਵਾਰਤਾਵਾਂ ਕਰਦੇ, ਉਹਦਾ ਮਕਸਦ ਪੰਜਾਬੀ ਚ ਇਹ ਹੈ। ਦੂਜੀ ਗੱਲ ਕਿ ਜਿਹੜਾ ਤੁਸੀਂ ਕਿਹਾ ਵੀ ਤੌਰ ਤਰੀਕਿਆਂ ਤੇ ਮਤਭੇਦ ਹੈਗੇ ਆ, ਇਹ ਮਤਭੇਦ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਮਤਭੇਦ ਉਦੋਂ ਵੀ ਸੀ ਜਦੋਂ ਘੋਲ ਚੱਲਦਾ ਸੀ,
ਠੀਕ ਹੈ ਜੀ,
ਉਨ੍ਹਾਂ ਮਤਭੇਦਾਂ ਨੂੰ ਨਜਿੱਠਿਆ ਜਾਂਦਾ ਰਿਹਾ, ਉਨ੍ਹਾਂ ਮਤਭੇਦਾਂ ਦੇ ਕੁਝ ਮੁੱਦੇ ਅਜਿਹੇ ਸੀ ਜਦੋਂ ਵੱਡਾ ਘੋਲ ਚੱਲਦਾ ਹੋਵੇ ਤਾਂ ਉਨ੍ਹਾਂ ਨੂੰ ਰਿਜ਼ਰਵ ਰੱਖ ਲਿਆ ਜਾਂਦਾ ਹੈ, ਵੀ ਵੱਡੇ ਜਦੋਂ ਚੁਣੌਤੀਆਂ ਵੱਡੀਆਂ ਹੋਣ ਤਾਂ ਵੱਡੀਆਂ ਚੁਣੌਤੀਆਂ ਦੇ ਪ੍ਰਸੰਗ ਚ ਛੋਟੇ ਮਤਭੇਦਾਂ ਨੂੰ ਅਸੀਂ ਫੇਰ ਹੱਲ ਕਰਨ ਵਾਸਤੇ ਛੱਡ ਦਿੰਦੇ ਹਾਂ ਕਿ ਇਹਨੂੰ ਆਪਾਂ ਅੱਗੇ ਪਾ ਦਿੰਦੇ ਹਾਂ, ਆਪਣੇ ਸਾਹਮਣੇ ਵੱਡੀ ਬੰਗਾਰ ਖੜੀ ਹੈ, ਵੱਡੀ ਬੰਗਾਰ ਲਈ, ਜਾਨੀ ਉਹ ਉਦੋਂ 26 ਜਨਵਰੀ ਦਾ ਇੱਕ ਵੱਡਾ ਮੋੜ ਨੁਕਤਾ ਸੀ। SKM ਦਾ ਕੋਈ ਪ੍ਰੋਗਰਾਮ ਨਹੀਂ ਸੀ ਲਾਲ ਕਿਲੇ ਵੱਲ ਜਾਣ ਦਾ,
ਜੀ
ਬਹੁਤ ਕਲੀਅਰ ਗੱਲ ਸੀ, ਕੋਈ ਰੌਲਾ ਨਹੀਂ ਸੀ ਇਸ ਗੱਲ ਦੇ ਵਿਚ।
ਤੇ ਇੱਕ ਚੜੂਨੀ ਸਾਹਿਬ ਬਾਰੇ ਵੀ ਮੈਨੂੰ ਇੱਕ ਸਵਾਲ ਆਇਆ ਜੀ ਆਪਣੇ ਸੁਣਨ ਵਾਲਿਆਂ ਵੱਲੋਂ ਕਿ ਚੜੂਨੀ ਸਾਹਿਬ ਦੀ ਕੀ ਪੋਜੀਸ਼ਨ ਹੈ।
ਚੜੂਨੀ ਸਾਹਿਬ ਦੀ ਪੋਜੀਸ਼ਨ, ਚੜੂਨੀ ਸਾਹਿਬ ਇਸ ਡੱਲੇਵਾਲ ਸਾਹਿਬ ਹੋਣਾ ਜਿਹੜਾ ਗਰੁੱਪ ਜਾ ਰਿਹਾ ਹੈ ਦਿੱਲੀ ਵੱਲ ਨੂੰ, ਉਨ੍ਹਾਂ ਦੀ ਇਹਦੇ ਨਾਲ ਨਹੀਂ ਸਹਿਮਤੀ, ਉਹ ਵੀ ਇਹਦੇ ਵਿਚ ਸ਼ਾਮਲ ਨਹੀਂ ਹੈਗੀ।
ਓਕੇ,
ਜਿੱਥੇ ਤੱਕ ਸਵਾਲ ਸੀ ਕਿ ਜਦੋਂ ਤੁਸੀਂ ਕਹਿੰਦੇ ਵੀ ਇਹਦੇ ਨਾਲ ਤੌਰ ਤਰੀਕਿਆਂ ਦੇ ਮਤਭੇਦ ਨੇ, ਅਸਲ ਚ ਤੌਰ ਤਰੀਕਿਆਂ ਦੇ ਮਤਭੇਦ SKM ਦੇ ਅੰਦਰ ਇਹ ਉਸ ਤੋਂ ਬਾਅਦ ਫੌਰੀ ਤੌਰ ਤੇ ਨਜਿੱਠੇ ਜਾਣ ਵਾਲੇ ਸੀ ਜਿਹੜੇ ਸਾਡੇ ਅੰਦਰ ਭੋਲ ਚਾਲਾਂ ਦੌਰਾਨ ਮਤਭੇਦ ਆਏ। ਇਸ ਗੱਲ ਦਾ ਪਤਾ ਸੀ ਕਿ ਵੰਗਾਰ ਸਾਡੇ ਵਾਸਤੇ ਫਿਰ ਖੜੀ ਹੈ। ਕਿਸਾਨ ਜਥੇਬੰਦੀਆਂ SKM ਕਿਸੇ ਭੁਲੇਖੇ ਦੇ ਵਿਚ ਨਹੀਂ ਸੀ ਵੀ ਅਸੀਂ ਉਥੋਂ ਉੱਠ ਕੇ ਆ ਗਏ ਮੁੜ ਘੋਲ ਦਾ ਬਾਨੂ ਸਾਨੂੰ ਬੰਨਣਾ ਨੀ ਪੈਣਾ। ਇਹ ਤੈਅ ਸੀ ਕਿ ਘੋਲ ਦਾ ਬਾਨੂ ਦਾ ਬੰਨਣਾ ਪੈਣਾ। ਪਰ ਉਹਦਾ ਦੁਖਾਂਤਿਕ ਪਹਿਲੂ ਇਹ ਹੈ, ਦੁਖਦਾਈ ਪਹਿਲੂ
ਹਾਂਜੀ,
ਕਿ ਉਹ ਜਿਹੜੇ ਵੱਡੇ ਮਤਭੇਦ ਸੀ ਉਹਨਾਂ ਮਤਭੇਦਾਂ ਨੂੰ ਹੱਲ ਕਰਨ ਦੀ ਜਗ੍ਹਾ ਪੰਜਾਬ ਸਮੇਤ ਇੰਡੀਆ ਦੇ ਵਿਚ ਉਸ SKM ਦੇ ਵਿਚ ਜਿਹੜੀ SKM ਦੀ ਸਾਡੀ ਇਕਜੁੱਟਤਾ ਸੀ ਉਹ ਚ ਪਰੇਡ ਆਈ, ਉਹ ਚ ਮਤਭੇਦ ਆਉਂਦੇ ਆਉਂਦੇ ਜਿਹੜੇ ਇਕ ਅੱਗੇ ਮਤਭੇਦ ਅੰਦਰ ਰਹਿ ਕੇ ਹੱਲ ਕਰਦੇ ਸੀ ਉਹਨਾਂ ਤੇ ਤਿੱਖੀ ਰਹਿਸ ਹੁੰਦੀ ਸੀ, ਨੁਕਤਾਚੀਨੀ ਹੁੰਦੀ ਸੀ, ਨੁਕਤਾਚੀਨੀ ਸੁਣਦੇ ਸੀ। ਉਹ ਨੁਕਤਾਚੀਨੀ ਸੁਣਨ ਦਾ ਦੌਰ ਖਤਮ ਹੋਇਆ ਤਾਂ ਰਾਜੇਵਾਲ ਸਾਹਿਬ ਚੋਣਾਂ ਚਲੇ ਗਏ, ਡੱਲੇਵਾਲ ਸਾਹਿਬ ਇਸ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿ ਕੇ ਵੱਖ ਹੋ ਗਏ, ਚੜੂਨੀ ਸਾਹਿਬ ਵੀ ਉਹ ਤੋਂ ਵੱਖ ਹੋ ਗਏ, ਜਿਹੜੀ ਮੋਰਚੇ ਚੋਂ ਕਈ ਕਈ ਕੁਛ ਬਾਹਰ ਨਿਕਲ ਗਏ। ਜੇ ਆਪਾਂ ਇੱਕ ਨਾ ਇਕਜੁੱਟਤਾ ਨਹੀਂ ਬਣ ਸਕੀ। ਹੁਣ ਜਦੋਂ ਇਕਜੁੱਟਤਾ ਨਹੀਂ ਬਣ ਸਕੀ ਤਾਂ ਬਣਦਾ ਇਹ ਸੀ ਕਿ ਡੱਲੇਵਾਲ ਸਾਹਿਬ ਨੂੰ ਵੀ SKM ਨੂੰ ਵੀ ਜਿਹੜਾ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਉਹਨੂੰ ਵੀ ਪਤਾ ਸੀ ਕਿ ਦੁਸ਼ਮਣ ਹੁਣ ਸਾਡੇ ਨਾਲੋਂ ਵੱਧ ਹੁਸ਼ਿਆਰ ਹੋ ਗਿਆ। ਹੁਣ ਦੁਸ਼ਮਣ ਨੂੰ ਜਦੋਂ ਹਰਾਉਣਾ, ਹੁਣ ਜਦੋਂ ਦੁਸ਼ਮਣ ਦੀ ਧੌਣ ਤੇ ਗੋਡਾ ਰੱਖਣਾ ਤਾਂ ਸਾਨੂੰ ਅੱਗੇ ਨਾਲੋਂ ਵੱਧ ਤਿਆਰ ਹੋ ਕੇ ਜਾਣਾ ਪਊ, ਸਾਨੂੰ ਘੇਰਾ ਵਿਸ਼ਾਲ ਕਰਕੇ ਜਾਣਾ ਪਊਗਾ, ਹਿਰਦੇ ਵੀ ਵਿਸ਼ਾਲ ਕਰਕੇ ਜਾਣੇ ਪੈਣੇ। ਪਰ ਉਹ ਨਹੀਂ ਹੋ ਸਕਿਆ, ਇਹ ਦੁਖਦਾਈ ਪਹਿਲੂ ਹੈ।
ਠੀਕ ਹੈ ਜੀ।
ਦੂਜਾ ਕਿ ਜਦੋਂ ਜਾਵਰ ਹੋ ਗਿਆ ਹੁਣ ਤਾਂ ਅੱਜ ਦੋ ਜਥੇਬੰਦੀਆਂ ਨੇ SKM ਦੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ 37 ਨੇ ਉਹਨਾਂ ਨੇ ਪੰਜਾਬ ਦੇ ਅੰਦਰ 3 ਘੰਟੇ ਲਈ ਸਟੋਰ ਫ੍ਰੀ ਕੀਤੇ ਆ, ਇਹ ਹਮਾਇਤ ਕਰਕੇ ਕਿ ਮੋਦੀ ਹਕੂਮਤ ਨੂੰ ਸੁਣਾਉਣੀ ਕਰਨ ਵਾਸਤੇ ਖੱਟਰ ਹਕੂਮਤ ਨੂੰ ਕਿ ਜੇ ਤੂੰ ਇਹ ਸੋਚਦਾ ਕਿ ਡੱਲੇਵਾਲ ਸਾਹਿਬ ਦੀ ਜਥੇਬੰਦ ਤੇ ਭਦੇਸ ਸਾਹਿਬ ਦੀ ਜਥੇਬੰਦ ਤੇ ਤੂੰ ਜਾਬਰ ਕਰਕੇ ਆਪਣੇ ਆਪ ਨੂੰ ਸੁਰਖਰੂ ਕਰ ਲਏਗਾ ਤੇ ਬਾਕੀ ਚੁੱਪ ਕਰਕੇ ਵੇਖਦੇ ਰਹਿਣਗੇ, ਇਹੋ ਜਿਹਾ ਪੰਜਾਬ ਦਾ ਵਿਰਸਾ ਕਤਈ ਨਹੀਂ ਹੈ। ਤੇ ਅਸੀਂ ਇਹਨਾਂ ਕਿਸਾਨਾਂ ਦੀ ਮੰਗ, ਸਮੁੱਚੇ ਕਿਸਾਨਾਂ ਦੀ ਮੰਗ ਹੈ, ਸਾਡੇ ਮਤਭੇਦ ਤਾਂ ਘੋਲ ਦੇ ਤੌਰ ਤਰੀਕਿਆਂ ਦੇ ਮਤਭੇਦ ਨੇ, ਉਹਨਾਂ ਨੂੰ ਜੇ ਤੂੰ ਚਾਹੇ ਕਿ ਅੱਜ ਇਹ ਇੱਕ ਤਰ੍ਹਾਂ ਦਿੱਲੀ ਜਾ ਰਿਹਾ ਤੇ ਦੂਜਾ ਤਰ੍ਹਾਂ ਨਹੀਂ ਜਾ ਰਿਹਾ ਤੇ ਤੂੰ ਚੁੱਪ ਕਰਕੇ ਜਬਰ ਨਾ ਦਵਾ ਦੇਵੇਂ, ਇਹ ਅੱਜ ਭਾਰਤੀ ਸੰਘ ਏਕਤਾ ਉਗਰਾਹਾਂ ਦਾ ਤੇ ਭਾਰਤੀ ਸੰਘ ਏਕਤਾ ਡਕਾਉਂਦਾ ਦਾ। ਦੋ ਜਥੇਬੰਦੀਆਂ ਨੇ
ਪੰਜਾਬ ਦੇ ਵਿੱਚ 15 ਥਾਵਾਂ ਤੇ ਪੁੱਛ ਲੈਣਾ ਤੁਹਾਡੇ ਕੋਲ 2.5 ਮਿੰਟ ਹੋਣਗੇ ਮੈਕਸੀਮਮ। ਮੇਰਾ ਸਵਾਲ ਇਹ ਵੀ ਹੈ ਕਿ ਜਿਵੇਂ ਅਸੀਂ ਮੋਰਚੇ ਸਰਕਾਰ ਦੇ ਖਿਲਾਫ ਉੱਥੇ ਲੱਗੇ ਹੋਏ ਆ ਜਿਵੇਂ ਬੈਰੀਕੇਡ ਤੋੜਨ ਦੀ ਗੱਲ ਹੈ, ਮੇਰੇ ਖਿਆਲ ਵਿੱਚ ਮੈਨੂੰ ਇਹ ਭਾਸਦਾ ਹੈ ਕਿ ਬੈਰੀਕੇਡ ਤੋੜਨ ਵਾਲਾ ਮਾਰਕੇਬਾਜ਼ੀ ਦਾ ਕਦੇ ਮਾਹੌਲ ਬਣ ਜਾਂਦਾ ਕਦੇ ਨਹੀਂ। ਇਸ ਤਰ੍ਹਾਂ ਦਾ ਸਿੱਧਾ ਟਕਰਾਅ ਹੈ ਜਿਹੜਾ ਉਹ ਅੰਦੋਲਨ ਨੂੰ ਬਹੁਤਾ ਸਰਵ ਨਹੀਂ ਕਰੂਗਾ, ਇਹ ਵੀ ਤੁਸੀਂ ਮੰਨਦੇ ਹੋ ਕਿ ਠੀਕ ਹੈ ਵੀ ਆਪਾਂ ਆਏ ਵਾਰ ਜੇ ਆਪਾਂ ਤੋੜ ਕੇ ਨਿਕਲ ਵੀ ਜਾਵਾਂਗੇ ਉਹਦੇ ਨਾਲ ਆਪ ਹੁਦਰਾਪਣ ਤੇ ਅੰਦੋਲਨ ਦੇ ਲੀਹੋਂ ਲੱਥਣ ਦੇ ਚਾਂਸਸ ਵੱਧ ਜਾਣਗੇ, ਜਾਂ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਦਲੇਰੀ ਨਾਲ ਤੇ ਗਰਮਦਲੀ ਨਾਲ ਕੰਮ ਕਰੋ, ਜੋ ਪਿਛਲੀ ਵਾਰ ਵੀ ਇਹ ਸਵਾਲ ਬਣਿਆ ਸੀ ਤੇ ਚਲੋ ਉਹਦੇ ਵਿੱਚ ਤਾਂ ਪਤਾ ਹੀ ਸੀ ਕਿ ਸਰਕਾਰ ਜਦੋਂ ਲਾਂਘਾ ਦਿੰਦੀ ਹੈ ਤਾਂ ਕਿਉਂ ਦਿੰਦੀ ਹੈ, ਜੇ ਰੋਕਣਾ ਹੋਵੇ ਤੇ ਫਿਰ ਉਹ ਦੁਸ਼ਮਣਾਂ ਨੂੰ ਵੀ ਤਾਂ ਆਪਣੀ ਸਰਹੱਦਾਂ ਤੇ ਰੋਕਦੀ ਹੋਈ ਹੈ ਨਾ, ਤੇ ਟਰੈਕਟਰਾਂ ਨਾਲ ਤਾਂ ਸਰਕਾਰਾਂ ਦੇ ਖਿਲਾਫ਼ ਨਹੀਂ ਲੜਿਆ ਜਾ ਸਕਦਾ ਇਕੱਲਾ। ਇਸ ਗੱਲ ਦੇ ਉੱਤੇ ਤੁਸੀਂ ਕੀ ਕਹੋਗੇ ਪਲੀਜ਼, 2 ਮਿੰਟਾਂ ਚ?
ਜਿਹੜੀ ਲੜਾਈ ਹੈ ਨਾ ਰਮਨ ਜੀ,
ਹਾਂਜੀ,
ਉਹ ਜੋਸ਼ ਨਾਲ ਵੀ ਲੜੀ ਹੈ ਤੇ ਹੋਸ਼ ਨਾਲ ਵੀ।
ਹਾਂ,
ਲੜਾਈ ਨੂੰ ਜੇ ਜਾਬਤੇ ਚ ਰਹਿ ਕੇ ਨਾ ਲੜਿਆ ਜਾਵੇ, ਜਵਾਨੀ ਸਾਡੀ ਬਹੁਤ ਜ਼ਰੂਰੀ ਹੈ, ਪਰ ਭਗਤ ਸਿੰਘ ਨੇ ਜਵਾਨੀ ਬਾਰੇ ਕਿਹਾ ਸੀ ਜੇ ਉਹ ਜਵਾਨੀ ਦੁਸ਼ਮਣ ਦੀ ਪਹਿਚਾਣ ਨਹੀਂ ਕਰ ਪਾਉਂਦੀ, ਜੇ ਉਹ ਜਵਾਨੀ ਢੰਗ ਤਰੀਕਿਆਂ ਦੀ ਸਹੀ ਤਰ੍ਹਾਂ ਘੋਖ ਪੜਤਾਲ ਨਹੀਂ ਕਰ ਲੈਂਦੀ, ਉਹਦਾ 2 ਕਦਮ ਅੱਗੇ ਤੇ 2 ਕਦਮ 1 ਕਦਮ ਪਿੱਛੇ ਜਾਣ ਲਈ ਵੀ ਕਿਹਾ ਸੀ। ਉਹਨੇ ਇਹ ਵੀ ਕਿਹਾ ਸੀ ਕਿ 16 ਆਨੇ ਨਹੀਂ ਲੜਦੇ ਹੋ, 1 ਆਨਾ ਪ੍ਰਾਪਤ ਕਰਦੇ ਹੋ, ਇਹ ਲੜਾਈ ਜਾਰੀ ਰੱਖਦੇ ਹੋ, ਇਹ ਥੋੜੀ ਸਿਆਣਪ ਹੈ, ਪਰ 16 ਆਨੇ ਨਹੀਂ ਲੜਦੇ ਹੋ, 1 ਆਨਾ ਪ੍ਰਾਪਤ ਕਰਕੇ ਲੜਾਈ ਦਾ ਮੈਦਾਨ ਛੱਡ ਜਾਣਾ, ਇਹ ਖਤਰਨਾਕ ਹੈ। ਇਸ ਕਰਕੇ ਲੜਾਈ ਦੇ ਮੈਦਾਨ ਦੇ ਵਿਚ ਜਦੋਂ ਅੱਗੇ ਵੱਲ ਨੂੰ ਵਧਿਆ ਜਾ ਰਿਹਾ, ਫੌਜਾਂ ਕਦੇ ਵੀ ਜਾਬਤੇ ਤੋਂ ਬਗੈਰ ਅੱਗੇ ਨਹੀਂ ਵੱਧ ਸਕਦੀਆਂ, ਸਿਰਫ ਤੱਤਾਪਣ ਕੁਛ ਨਹੀਂ ਕਰਦਾ, ਇਹ ਤੱਤਾਪਣ ਹੀ 26 ਜਨਵਰੀ ਦਾ ਨੋੜ ਜਿਹੜਾ ਹੈਗਾ ਪੂਰਾ ਮੋੜ ਨੁਕਤਾ ਹੈ। ਤੇ ਅੱਜ ਮੈਂ ਸਮਝਾਂ ਕਿ ਉੱਥੇ ਰਹਿ ਕੇ ਭਾਵੇਂ ਜਿੱਥੇ ਵੀ ਸਾਨੂੰ ਅਸੀਂ ਕੀ ਕਰਨਾ, ਅਸੀਂ ਇੱਕ ਹਕੂਮਤ ਜਿਹੜੀ ਗੱਦੀ ਤੇ ਕਾਬਜ਼ ਹੈ ਉਹ ਲੋਕਾਂ ਦੀ ਨਹੀਂ ਹੈ, ਉਹ ਲੋਕਾਂ ਦੇ ਵਿਰੋਧੀ ਹੈ, ਲੋਕਾਂ ਦੀ ਦੁਸ਼ਮਣ ਜਮਾਤ ਹੈ। ਅਸੀਂ ਉਹਨੂੰ ਲੋਕਾਂ ਦੇ ਵਿੱਚੋਂ ਨਿਖੇੜਨਾ, ਲੋਕਾਂ ਚੋਂ ਬੇਪਰਦ ਕਰਨਾ, ਅਸੀਂ ਉਹਨੂੰ ਸੱਤਾ ਤੋਂ ਪਟਕਾ ਕੇ ਵੀ ਮਾਰਨਾ
ਜੀ।
ਤੇ ਅਸੀਂ ਤਾਂ ਸੰਘਰਸ਼ਾਂ ਨੂੰ ਵਿਸ਼ਾਲ ਕਰਨਾ। ਇਹ ਕੋਈ ਸਾਡਾ ਨਾ ਪਹਿਲੀ ਲੜਾਈ ਹੈ ਤੇ ਨਾ ਸਾਡੀ ਆਖਰੀ ਲੜਾਈ ਹੈ। ਫੌਜਾਂ ਕਦੇ ਵੀ ਜੰਗੇ ਮੈਦਾਨ ਦੇ ਅੰਦਰ ਜੂਝਦੀਆਂ ਹੋਈਆਂ ਜਾਬਤੇ ਨੂੰ ਉਲੰਘ ਕੇ, ਜਾਬਤੇ ਦੀ ਉਲੰਘਣਾ ਕਰਕੇ, ਜਾਬਤੇ ਤੋਂ ਨੂੰ ਪਾਸੇ ਕਰਕੇ ਜੇ ਚਲੇ ਵੀ ਜਾਣਗੇ ਤਾਂ ਉਹ ਦੁਸ਼ਮਣ ਨੂੰ ਮੈਂ ਸਮਝਦਾ ਕਿ ਜਬਰ ਕਰਨ ਦੇ ਲਈ ਹੋਰ ਰਾਹ ਪੱਧਰਾ ਕਰ ਦੇਣਗੇ। ਵੀ ਕੋਈ ਮਿਸਾਲ ਹੈ, ਮਹਿਰਕਲਾਂ ਦੀ ਧਰਤੀ ਤੇ ਜਿਹੜਾ ਕਿਰਨਜੀਤ ਕੌਰ ਘੋਲ ਚੱਲਦਾ
26 ਸਾਲ
ਹੋ ਗਏ ਉਹਨੂੰ ਚੱਲਦੇ ਨੂੰ। ਅਸੀਂ ਜਮਹੂਰੀ ਢੰਗ ਦੇ ਨਾਲ ਮਨਜੀਤ ਧਨੇਰ ਦੀ ਸਜ਼ਾ ਵੀ ਵੱਡੇ ਵੱਡੇ ਖੱਬੀ ਖਾਨਾਂ ਲਈ ਅਸੀਂ ਆਪਾਂ ਧੌਣ ਨਹੀਂ ਵੀ ਕਰਾਤੀ, ਝੁਕਾ ਦਿੱਤਾ। ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਲੋਕਾਂ ਦੇ ਫੈਸਲੇ ਤਬਦੀਲ ਕਰਕੇ ਮਜਬੂਰ ਕਰਤਾ।
ਮੈਂ ਸਗੋਂ
ਮੇਰੀ ਵਾਲੇ ਦੀ ਕਦੇ ਵੀ ਮੂੰਗਫਲੀ ਚੱਕ ਨਹੀਂ ਚੱਕੀ, ਕਦੇ ਦੁਸ਼ਮਣ ਨੂੰ ਇਹ ਮੌਕਾ ਨਹੀਂ ਦਿੱਤਾ। ਭਾਵੇਂ ਐਕਸ਼ਨ ਕਮੇਟੀ ਦੇ 3 ਅਗੂਆਂ ਦੇ ਝੂਠੇ ਪਰਚੇ ਵੀ ਦਰਜ ਹੋ ਗਏ, ਪਰ ਲੜਿਆ ਲੋਕਾਂ ਦੀ ਤਾਕਤ ਨਾਲ। ਲੋਕ ਮਾਓ ਨੇ ਕਿਹਾ ਸੀ ਲੋਕ ਮਹਾਨ ਹੁੰਦੇ ਹਨ, ਲੋਕਾਂ ਦੀ ਤਾਕਤ ਮਹਾਨ ਹੁੰਦੀ ਹੈ, ਪਰ ਲੋਕਾਂ ਦੀ ਤਾਕਤ ਲੀਡਰਸ਼ਿਪ ਦੀ ਅਗਵਾਈ ਤੋਂ ਬਗੈਰ ਅੱਗੇ ਨਹੀਂ ਵੱਧ ਸਕਦੀ। ਸੋ ਲੀਡਰਸ਼ਿਪ ਜਿਹੜੀ ਹੁਣ ਉੱਥੇ ਘੋਲ ਲੜ ਰਹੀ ਹੈ, ਉਹ ਜੋ ਵੀ ਉੱਥੇ ਸੱਦਾ ਦਿੰਦੀ ਹੈ, ਉਹਨਾਂ ਨੂੰ ਬਣਦਾ ਇਹ ਹੈ ਕਿ ਉਹ ਆਪਦੀ ਤਾਕਤ ਨੂੰ ਮਜ਼ਬੂਤ ਕਰਨ। ਬਾਰਡਰਾਂ ਤੇ ਬੈਠ ਕੇ ਵੀ ਜਿਹੜੇ ਮਤਭੇਦ, ਹੁਣ ਕਿਹੜਾ ਸੁਲਝਾ, ਹੁਣ ਸਾਨੂੰ ਸੱਪ ਸੁੰਘ ਗਿਆ, ਹੁਣ ਕਿਹੜਾ ਸੁਲਝਾਏ ਨਹੀਂ ਜਾ ਸਕਦੇ। ਹੁਣ ਤਾਕਤ ਨੂੰ ਇਕਜੁੱਟ ਕਰਕੇ ਕੱਲ ਦਾ ਸੱਦਾ, ਮੈਂ ਸਮਝਦਾ ਕਿ ਜੇ ਮਜ਼ਦੂਰ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਬਾਰਡਰਾਂ ਤੇ ਜਾਂ ਸ਼ੰਭੂ ਦੇ ਬਾਰਡਰ ਤੇ, ਖਨੌਰੀ ਦੇ ਬਾਰਡਰ ਤੇ, ਡੱਲੇਵਾਲ ਸਾਹਿਬ ਨੂੰ ਵੀ ਜਥੇਬੰਦੀ ਹੋਏ ਵਾਰ ਨੂੰ ਆਪਦੇ ਪਿੰਡੇ ਤੇ ਵਾਰ ਸਮਝਿਆ, ਤਾਂ ਉੱਥੋਂ ਉਨ੍ਹਾਂ ਨੂੰ ਕੱਲ ਦੀ ਜਿਹੜੀ 16 ਫਰਵਰੀ ਦੀ ਹੜਤਾਲ ਹੈ, ਭਾਰਤ ਬੰਦ ਹੈ, ਉਹਦੇ ਸੱਦੇ ਦੀ ਹਮਾਇਤ ਕਰਨੀ ਚਾਹੀਦੀ ਹੈ, ਉਹਦੀ ਪੈਰ ਕਰਨੀ ਚਾਹੀਦੀ। ਕਿਵੇਂ? ਜਿਵੇਂ ਐਸ ਕੇ ਐਮ ਨੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਤੇ ਹੋਏ ਵਾਰ ਦੇ ਵਿਰੁੱਧ ਟੋਲ ਫਰੀ ਕੀਤੇ ਆ, ਟੋਲ ਪਲਾਜੇ ਬੰਦ ਕੀਤੇ ਆ, ਤੇ ਵਿਕੇਟ ਵਿਕਤਾ ਗ੍ਰਾਹਾਂ ਤੇ ਟਕਾਉਂਦਾ ਨੇ, ਰੇਲਾਂ ਜਾਮ ਕੀਤੀਆਂ ਨੇ, ਇਹਨੂੰ ਉਸ ਜਥੇਬੰਦੀ ਨੂੰ ਵੀ ਪਸਾਰੂ ਹੰਗਾਰੇ ਵਜੋਂ ਲੈਣਾ ਚਾਹੀਦਾ, ਵਜੋਂ ਲੈਣਾ ਚਾਹੀਦਾ, ਤੇ ਨਾਲ ਦੀ ਨਾਲ ਕੱਲ ਦਾ ਸੱਦਾ ਦੇ ਕੇ ਆਉਣ ਵਾਲੇ ਸਮੇਂ ਦੀ ਜਿਹੜੀ ਬੁਨਿਆਦ ਹੈ ਉਹ ਰੱਖਣੀ ਚਾਹੀਦੀ
ਜੀ। ਥੈਂਕ ਯੂ ਨਰਾਇਣ ਦੱਤ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ।
ਚਲੋ ਰਮਨ ਜੀ, ਸ਼ੁਕਰੀਆ।
ਸ਼ੁਕਰੀਆ ਜੀ, ਧੰਨਵਾਦ ਜੀ। ਇਹ ਸਨ ਸਾਡੇ ਨਾਲ ਪੰਜਾਬ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਸਾਹਿਬ, ਤੇ ਇਕ ਛੋਟੀ ਜਿਹੀ ਬ੍ਰੇਕ ਤੇ ਇਸ ਤੋਂ ਬਾਅਦ ਯੂਨੀਕ ਸਾਇੰਸ ਵਾਲੇ ਵਿਕਰਮ ਸਿੱਧੂ ਹੋਰਾਂ ਨਾਲ ਗੱਲਬਾਤ ਕਰਦੇ ਹਾਂ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਹੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 647-527-4482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ
You're listening to the current affairs with Ramanjit Sidhu.
The current affairs ਦੇ ਆਖਰੀ ਦੌਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਡੇ ਨਾਲ ਯੂਨੀਕ ਸਾਇੰਸ ਤੋਂ ਵਿਕਰਮ ਸਿੱਧੂ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸਿੱਧੂ ਸਾਹਿਬ ਗੁੱਡ ਮਾਰਨਿੰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ ਰਮਨ ਜੀ, ਸਾਰੇ ਲਿਸਨਰਸ ਨੂੰ ਵੀ ਗੁੱਡ ਮਾਰਨਿੰਗ ਜੀ।
ਥੈਂਕ ਯੂ। ਉਹ ਮੈਨੂੰ ਨਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ ਤੇ ਉਹ ਘਰ ਭੁੱਲ ਗਈ ਮੋੜ ਤੇ ਆ ਕੇ, ਤੇ ਉਦੋਂ ਤਾਂ ਲੰਬੀ ਸੀਟੀ ਮਾਰ ਮਿੱਤਰਾ। ਇੱਥੇ ਇਹ ਆ ਵੀ ਘਰਾਂ ਦੀ ਪਛਾਣ ਕਰਨ ਲੱਗਿਆ, ਜੇ ਚਮਚਮਾਉਂਦਾ ਸਾਈਨ ਬੋਰਡ ਹੋਵੇ ਤਾਂ ਮੈਨੂੰ ਲੱਗਦਾ ਸ਼ਾਇਦ ਦਿੱਕਤ ਇਹ ਦੂਰ ਹੋ ਸਕਦੀ ਹੈ ਤੇ ਆਪਾਂ ਗੱਲਬਾਤ ਵੀ ਇਸੇ ਕੇਂਦਰ ਦੇ ਉੱਤੇ ਰੱਖ ਕੇ ਕਰਨੀ ਆ। ਕਿਉਂ ਮੈਂ ਆਪ ਵੀ ਬਹੁਤ ਵਾਰ ਦੇਖਿਆ ਗੱਡੀਆਂ ਚ ਫਿਰਦੇ ਹੋਈਏ ਨਾ, ਕਿਸੇ ਦਾ ਘਰ ਲੱਭਣਾ ਹੋਵੇ ਤੇ ਕਈ ਵਾਰੀ ਸਾਈਨ ਨਹੀਂ ਪਤਾ ਲੱਗਦੇ ਕਿ ਘਰ ਦਾ ਨੰਬਰ ਕੀ ਹੈ, ਤੇ ਤੁਸੀਂ ਫਿਰ ਇਹੀ ਸੇਵਾ ਬਖਸ਼ ਦੋਗੇ
ਜੀ? ਜੀ ਬਿਲਕੁਲ ਰਮਨ ਜੀ, ਮੈਂ ਤੁਹਾਡੀ ਗੱਲ ਦੇ ਨਾਲ ਹੀ ਐਡ ਕਰਨਾ ਕਿ ਜਿਹੜਾ ਹੁਣ ਦੌਰ ਚੱਲ ਰਿਹਾ ਨਾ, ਛੋਟੇ ਘਰਾਂ ਦਾ ਦੌਰ ਸ਼ੁਰੂ ਹੋ ਗਿਆ ਹੋਇਆ ਪਿਛਲੇ 2-3 ਸਾਲ ਤੋਂ, ਸੈਮੀ ਹਾਊਸਿਸ, ਟਾਊਨ ਹਾਊਸਿਸ ਦਾ, ਤੇ ਉਹ ਘਰ ਤਾਂ ਬਹੁਤ ਜ਼ਿਆਦਾ ਲੱਭਣੇ ਮੁਸ਼ਕਿਲ ਹੋ ਜਾਂਦੇ ਕਿਉਂਕਿ ਘਰ ਬਿਲਕੁਲ ਨਾਲ ਜੁੜੇ ਜੁੜੇ ਹੁੰਦੇ ਨੇ। ਪਹਿਲੇ ਜਿਹੜਾ ਦੌਰ ਸੀ ਕਿ ਡੀਟੈਚ ਘਰ ਹੁੰਦੇ ਸੀ, ਦੂਰੋਂ ਮਤਲਬ ਅਲੱਗ ਅਲੱਗ ਘਰ ਦੇਖਦੇ ਹੁੰਦੇ ਸੀਗੇ। ਹੁਣ ਘਰ ਇੱਕੋ ਰੋ ਦੇ ਵਿੱਚ 15-20 ਘਰ ਹੁੰਦੇ ਨੇ ਤੇ ਘਰ ਲੱਭਣਾ ਔਖਾ ਹੋ ਜਾਂਦਾ ਕਿ ਕਿਹੜੇ ਘਰ ਦੇ ਮੇਨ ਡੋਰ ਤੇ ਅਸੀਂ ਜਾ ਕੇ ਖੜਨਾ, ਤੇ ਨੰਬਰ ਬਹੁਤ ਛੋਟੇ ਹੁੰਦੇ ਨੇ ਬਿਲਡਰ ਵੱਲੋਂ ਜਿਹੜੇ ਪ੍ਰੋਵਾਈਡ ਕਰਾਏ ਜਾਂਦੇ ਨੇ, ਤੇ ਅਸੀਂ ਉਸ ਚੀਜ਼ ਦਾ ਹੱਲ ਕਰਕੇ ਦਿੰਦੇ ਆ। ਘਰ ਦਾ ਜਿਹੜਾ ਨੰਬਰ ਆ ਵੱਡੇ ਸਾਈਜ਼ ਦੇ ਵਿੱਚ ਰਾਤ ਨੂੰ ਜਗਨ ਵਾਲਾ ਨੰਬਰ ਲਗਾ ਕੇ ਦਿੰਦੇ ਆ ਕਿ ਰਾਤ ਨੂੰ ਵੀ ਲੱਭਣ ਦੇ ਵਿੱਚ ਈਜ਼ੀ ਹੋਵੇ ਆਪਾਂ ਨੂੰ।
ਰਾਈਟ। ਅੱਛਾ, ਪਹਿਲਾਂ ਤਾਂ ਜ਼ਿਆਦਾਤਰ ਅਸੀਂ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਨਾ, ਸਾਨੂੰ ਹੁੰਦਾ ਕਿ ਚਾਈਨਾ ਤੋਂ ਬਣ ਕੇ ਆਉਂਦੀਆਂ ਨੇ ਜਾਂ ਫਿਰ ਕਰਾਉਣਾ ਪੈਂਦਾ, ਪਰ ਇਹ ਤਾਂ ਬੜਾ ਕਸਟਮਾਈਜ਼ਡ ਕੰਮ ਹੈ, ਲੋਕਲ ਲੈਵਲ ਤੇ ਹੋਣਾ ਚਾਹੀਦਾ। ਤੇ ਤੁਸੀਂ ਇੰਨਾ ਵੱਡਾ ਸਟੋਰ ਬਣਾਇਆ, ਇੰਨੀ ਮੈਨੂਫੈਕਚਰਿੰਗ ਯੂਨਿਟ ਲਾਈ ਹੈ, ਤੇ ਉਹਦੇ ਹਿਸਾਬ ਨਾਲ ਇਹ ਸਾਰੀਆਂ ਸੇਵਾਵਾਂ ਬੜੇ ਨੇੜਿਓਂ ਕੰਸੋਲੀਡੇਟਡ ਢੰਗ ਨਾਲ ਕਸਟਮਾਈਜ਼ ਡਿਜ਼ਾਈਨ ਕਰਕੇ ਵੀ ਦੇ ਸਕਦੇ ਹੋ, ਤੇ ਤੁਹਾਨੂੰ ਕਿੰਨਾ ਕੁ ਮਾਰਕੀਟ ਦੇ ਹਿਸਾਬ ਨਾਲ ਲੱਗ ਰਿਹਾ ਕਿ ਲੋਕਾਂ ਲਈ ਇਹ ਸਹੂਲਤ ਹੋ ਜਾਏਗੀ?
ਜੀ ਰਮਨ ਜੀ ਬਿਲਕੁਲ, ਇਹ ਅਸੀਂ ਸਾਰਾ ਇਨ ਹਾਊਸ ਸਾਡਾ ਪ੍ਰੋਸੈਸ ਹੈਗਾ ਇਹਦਾ, ਤੇ ਅਸੀਂ ਪ੍ਰਾਊਡਲੀ ਇਹ ਗੱਲ ਕਹਿੰਦੇ ਹਾਂ ਕਿ ਕੈਨੇਡੀਅਨ ਮੇਡ ਜੋ ਹੈਗਾ ਸਾਈਨ ਅਸੀਂ ਬਣਾ ਕੇ ਦੇ ਰਹੇ ਹਾਂ। ਇਹਦੇ ਨਾਲ ਦੋ ਚੀਜ਼ਾਂ ਨੇ, ਇੱਕ ਤਾਂ ਕੈਨੇਡਾ ਦੀ ਇਕਾਨਮੀ ਚ ਅਸੀਂ ਵਾਧਾ ਕਰਕੇ ਦੇ ਰਹੇ ਹਾਂ, ਅਸੀਂ ਲੋਕਲ ਜੋ ਵੀ ਮਟੀਰੀਅਲ ਬਾਏ ਕਰਦੇ ਹਾਂ, ਮਤਲਬ ਨਾਰਥ ਅਮਰੀਕਾ ਦੇ ਜਿੰਨੇ ਵੀ ਮੈਨੂਫੈਕਚਰ ਹੈਗੇ ਆ, ਜੋ ਸਾਡਾ ਪ੍ਰੋਡਕਟ ਸਾਨੂੰ ਚਾਹੀਦਾ ਹੈਗਾ ਉਹਨਾਂ ਤੋਂ ਬਾਏ ਕਰਕੇ ਰੋ ਮਟੀਰੀਅਲ ਜਿਹੜਾ ਅਸੀਂ ਇੱਥੇ ਤਿਆਰ ਕਰਦੇ ਹਾਂ। ਇਹਦੇ ਵਿੱਚ ਕੋਈ ਵੀ ਚੀਜ਼ ਚਾਈਨਾ ਤੋਂ ਇਨਵੋਲਵ ਨਹੀਂ ਹੈਗੀ, ਜਾਂ ਏਸ਼ੀਆ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਸਤੇ ਪ੍ਰੋਡਕਟ ਮਿਲ ਜਾਂਦੇ ਨੇ, ਤੇ ਉੱਥੋਂ ਸਸਤੇ ਪ੍ਰੋਡਕਟ ਲੈ ਕੇ ਵਾਰੰਟੀ ਦੇਣੀ ਬਹੁਤ ਔਖੀ ਹੋ ਜਾਂਦੀ ਹੈ। ਤੇ ਅਸੀਂ ਜਿਹੜੀ ਵਾਰੰਟੀ ਪ੍ਰੋਵਾਈਡ ਕਰਾ ਕੇ ਦੇ ਰਹੇ ਹਾਂ, 7 ਸਾਲ ਦੀ ਵਾਰੰਟੀ ਆਪਣੇ ਕਸਟਮਰ ਨੂੰ ਦੇ ਰਹੇ ਹਾਂ, ਉਹ ਇਸੇ ਕਰਕੇ ਦੇ ਰਹੇ ਕਿ ਸਾਨੂੰ ਪਤਾ ਅਸੀਂ ਆਪਣੇ ਪ੍ਰੋਡਕਟ ਦੇ ਵਿੱਚ ਕੀ ਲਗਾ ਕੇ ਦੇ ਰਹੇ ਹਾਂ
ਜੀ। ਤੇ ਇੱਕ ਇਹ ਹੁੰਦਾ ਵੀ ਜਦੋਂ ਹੈ ਤਾਂ ਤੁਸੀਂ ਇਸ ਖੇਤਰ ਵਿੱਚ ਪਹਿਲਾਂ ਦੇ ਹੀ ਹੋ, ਪਰ ਚਲੋ ਆਪਾਂ ਐਡਵਰਟਾਈਜ਼ ਦੀ ਗੱਲ ਕਰਦੇ ਹਾਂ, ਤੇ ਲੋਕਾਂ ਨੂੰ ਅਟਰੈਕਟ ਕਰਨਾ ਵੀ ਆਪਣੇ ਆਪ ਚ ਇੱਕ ਚੁਣੌਤੀ ਹੈ। ਭਾਵਾਂ ਕਿ ਤੁਹਾਡੇ ਸਾਇੰਸ ਹੈ ਜਿਹੜਾ ਤੁਹਾਡਾ ਕਾਰੋਬਾਰ ਹੈ, ਉਹ ਹੈ ਤਾਂ ਅਟਰੈਕਸ਼ਨ ਦਾ ਹੀ ਕੇਂਦਰ ਹੈ, ਬਟ ਸਟਿਲ ਯੂ ਨੀਡ ਟੂ ਕੈਚ ਆਈ ਬਾਲਸ ਐਂਡ ਈਅਰਸ, ਤੇ ਉਹਦੇ ਲਈ ਫਿਰ ਕੁਛ ਨਾ ਕੁਛ ਤੁਹਾਨੂੰ ਨਵੀਆਂ ਆਫਰ ਤੇ ਇਹੋ ਜਿਹੀ ਗੱਲਾਂ ਬਾਤਾਂ ਰੱਖਣੀਆਂ ਪੈਂਦੀਆਂ ਹੁੰਦੀਆਂ ਨੇ। ਸੋ ਟੈਲ ਅਸ ਅਬਾਊਟ ਦਾ ਯੂਨੀਕ ਫੀਚਰਸ ਦੈਟ ਯੂ ਹੈਵ ਬਿਕੋਜ਼ ਯੂ ਰਨ ਦੀ ਯੂਨੀਕ ਸਾਇੰਸ। ਹਾਂਜੀ
ਜੀ ਰਮਨ ਜੀ, ਮੈਂ ਐਡ ਕਰਦਾ ਇਹਦੇ ਵਿੱਚ ਹੀ, ਜਿਸ ਤਰ੍ਹਾਂ ਨਾ ਬਹੁਤੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ, ਉਹ ਕਹਿੰਦੇ ਆ ਵੀ ਅਸੀਂ ਆਰਡਰ ਦੇ ਰਹੇ ਆ ਬਟ ਪੇਮੈਂਟ ਦਾ ਇਸ਼ੂ ਆਉਂਦਾ ਕਿ ਅਸੀਂ ਟਰਸਟ ਕਿੱਦਾਂ ਕਰੀਏ, ਕਿ ਬਹੁਤੀਆਂ ਕੰਪਨੀਆਂ ਕੀ ਕਰਦੇ ਆ ਤੁਹਾਨੂੰ ਐਡਵਾਂਸ ਪੇਮੈਂਟ ਲੈ ਲੈਂਦੇ ਨੇ, ਫਿਰ ਤੁਹਾਡਾ ਫੋਨ ਨੀ ਚੱਕਦੇ, ਤੁਹਾਨੂੰ ਰਿਪਲਾਈ ਬੈਕ ਨੀ ਕਰਦੇ, ਉਹ ਕਸਟਮਰ ਵਿਚਾਰਾ ਕੋਈ $500 ਐਡਵਾਂਸ ਦੇ ਕੇ ਫਸੇ ਰਹਿੰਦੇ ਨੇ ਕਿ ਸਾਡਾ ਆਰਡਰ ਲੱਗ ਨੀ ਰਿਹਾ। ਅਸੀਂ ਉਸ ਚੀਜ਼ ਦਾ ਵੀ ਇੱਕ ਹੱਲ ਲੈ ਕੇ ਆਏ ਆ।
ਅੱਛਾ।
ਸਾਨੂੰ ਕੋਈ ਵੀ ਕਸਟਮਰ ਆਰਡਰ ਕਰ ਰਿਹਾ, ਤੁਸੀਂ ਕੋਈ ਵੀ ਐਡਵਾਂਸ ਪੇਮੈਂਟ ਨਹੀਂ ਕਰਨੀ, ਤੁਸੀਂ ਸਾਡੇ ਨਾਲ ਆਰਡਰ ਪਲੇਸ ਕਰੋ, ਤੁਹਾਡਾ ਸਾਈਨ ਕਸਟਮ ਬਣ ਕੇ ਰੈਡੀ ਹੋਏਗਾ, ਜਿਸ ਦਿਨ ਤੁਹਾਡੇ ਘਰ ਸਾਈਨ ਲੱਗ ਜਾਏਗਾ ਤੁਸੀਂ ਉਸ ਟਾਈਮ ਪੇ ਕਰਨੀ ਹੈਗੀ ਹੈ ਪੇਮੈਂਟ, ਤੁਸੀਂ ਕੋਈ ਵੀ ਐਡਵਾਂਸ ਇੱਕ ਸਿੰਗਲ ਪੈਨੀ ਨਹੀਂ ਪੇ ਕਰਨੀ, ਤੇ ਤੁਹਾਨੂੰ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ ਕਿ ਸਾਡੇ ਪੈਸੇ ਫਸ ਜਾਣਗੇ, ਤੁਹਾਡਾ ਸਾਈਨ ਜਦੋਂ ਇੰਸਟਾਲ ਹੋ ਗਿਆ ਤੁਹਾਡੀ ਤਸੱਲੀ ਹੋ ਗਈ ਤਾਂ ਤੁਸੀਂ ਉਦੋਂ ਪੈਸੇ ਪੇ ਕਰ ਦਿੰਦੇ।
ਅੱਛਾ, ਇੱਕ ਮੈਨੂੰ ਬੜੀ ਗੱਲ ਜੀ ਯਾਦ ਆਈ ਹੈ, ਮੇਰੇ ਨਿੱਜੀ ਤਜਰਬੇ ਚ ਵਾਪਰੀ ਹੈ। ਇੱਕ ਵਾਰੀ ਸਾਡੇ ਕਿਸੇ ਦੋਸਤ ਦਾ ਕਮਰਸ਼ੀਅਲ ਕੰਮ ਸੀਗਾ ਤੇ ਉਹਨਾਂ ਨੇ ਸਾਈਨ ਬੋਰਡ ਲਾਉਣਾ ਸੀ, ਤੇ ਉਦੋਂ ਸਿਟੀ ਦੀ ਪਰਮਿਸ਼ਨ ਲੈਣੀ ਪਈ ਵੀ ਉਹ ਕਹਿੰਦੇ ਵੀ ਇਟ ਸ਼ੁੱਡ ਨਾਟ ਬੀ ਟੂ ਬ੍ਰਾਈਟ, ਹਨਾ, ਤੇ ਉਹਦੀ ਜਿਹੜੀ ਗਲੇਅਰ ਹੈ ਉਹ ਲੋਕਾਂ ਨੂੰ ਟ੍ਰੈਫਿਕ ਲਈ ਜਾਂ ਕਿਤੇ ਉਲਝਣ ਨਾ ਹੋਵੇ, ਮਤਲਬ ਕਿ ਇਹ ਕੰਮ ਹੈ ਜਿਹੜਾ ਕੋਈ ਜਮਾ ਸਿੱਧਰ ਪੱਧਰਾ ਕੰਮ ਨਹੀਂ ਹੈਗਾ ਵੀ ਪਾ ਕੇ ਲਾਈਟਾਂ ਤੇ ਚਮਚਮਾਂ ਦਾ ਕਰ ਦੋ, ਤੁਹਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੋਣਾ, ਬੱਲਬਾਂ ਦੀ ਕਿਸਮ ਦੇਖਣੀ ਆ, LED ਦੇਖਣੀ ਆ, ਉਹਦੀ ਰੈਜ਼ੋਲਿਊਸ਼ਨ ਕਿੰਨੀ ਹੋਵੇ, ਗਲੇਅਰ ਕਿੰਨਾ ਹੋਵੇ, ਇਲੂਮੀਨੈਂਸ ਕਿੰਨੀ ਹੋਵੇ। ਅੱਗੇ ਫਿਰ ਉਹਦੀ ਟਾਈਮਿੰਗ ਵੀ ਆ ਜਾਂਦੀ ਹੈ ਕਿ ਸਿਆਲਾਂ ਦੇ ਵਿੱਚ ਜ਼ਿਆਦਾ ਲੰਮਾ ਹਨੇਰੇ ਦਾ ਸਮਾਂ ਹੁੰਦਾ, ਗਰਮੀਆਂ ਚ ਥੋੜਾ ਹੁੰਦਾ। ਸੋ ਕਈ ਫੈਕਟਰ ਇਹਦੇ ਵਿੱਚ ਇਨਵੋਲਵ ਨੇ, ਤੇ ਅੱਜ ਕੱਲ ਤਾਂ ਆਪਾਂ ਟੈਕਨੋਲੋਜੀ ਨੇ ਇੰਨਾ ਕੁ ਐਡਵਾਂਸ ਕਰਤਾ ਕਿ ਸਾਨੂੰ ਉਹ ਸਵਿਚ ਆਨ ਆਫ ਕਰਨੇ ਵੀ ਐਂ ਲੱਗਦਾ ਹੁੰਦਾ ਕਿ ਯਾਰ ਇਹ ਵੀ ਇੱਕ ਹੁਣ ਸਾਈਨ ਬੋਰਡ ਵੀ ਬੰਦ ਕਰਨ ਜਾਣਾ ਪਊਗਾ।
ਜੀ ਬਿਲਕੁਲ ਰਮਨ ਜੀ, ਬਿਲਕੁਲ ਤੁਸੀਂ ਬਹੁਤ ਵਧੀਆ ਵਾਜਬ ਕੁਐਸਚਨ ਲੈ ਕੇ ਆਏ ਹੋ। ਇਹਦਾ ਇਹਦੇ ਲਈ ਨਾ ਅਸੀਂ ਇੱਕ ਹੱਲ ਲੈ ਕੇ ਆਏ ਆ, ਇੱਕ ਵਾਈਫਾਈ ਡਿਵਾਈਸ ਇਹਦੇ ਨਾਲ ਅਸੀਂ ਲਗਾ ਕੇ ਦੇ ਰਹੇ ਆ। ਜਿਹੜੀ ਇਹ ਵਾਈਫਾਈ ਡਿਵਾਈਸ ਆ ਇਹ ਤੁਹਾਨੂੰ ਕਿਤੋਂ ਸਟੋਰ ਤੋਂ ਨਹੀਂ ਮਿਲ ਸਕੇਗੀ, ਕਿਉਂਕਿ ਇਹ ਅਸੀਂ ਇਹਨੂੰ ਕਸਟਮ ਤਿਆਰ ਕਰਵਾਇਆ ਜਿਹਦੇ ਵਿੱਚ ਇਹ ਸਾਰੇ ਫੀਚਰਸ ਨੇ। ਟਾਈਮਰ ਆਨ ਆਫ ਤਾਂ ਹੋਏਗਾ ਹੀ ਹੋਏਗਾ, ਇਹਦੇ ਨਾਲ ਜਿਹੜਾ ਫੀਚਰ ਤੁਸੀਂ ਕਹਿ ਰਹੇ ਸੀ ਨਾ ਬ੍ਰਾਈਟਨੈਸ ਵਾਲਾ,
ਹਾਂਜੀ ਭਾਜੀ,
ਉਹ ਇਦਾਂ ਦਾ ਯੂਨੀਕ ਫੀਚਰ ਹੈਗਾ ਕਿ ਤੁਸੀਂ ਆਪਣੇ ਫੋਨ ਤੋਂ ਬ੍ਰਾਈਟਨੈਸ ਇਹਦੀ ਘਟਾ ਵਧਾ ਸਕਦੇ ਹੋ।
ਤੁਹਾਨੂੰ
ਲੱਗ ਰਿਹਾ ਕਿ ਇਸ ਟੂ ਬ੍ਰਾਈਟ ਤਾਂ ਤੁਸੀਂ ਉਹਦੀ ਬ੍ਰਾਈਟਨੈਸ ਘਟਾ ਸਕਦੇ ਹੋ,
ਬਿਲਕੁਲ
ਤੁਹਾਨੂੰ ਉਹਦੇ ਲਈ ਕੋਈ ਅਲੱਗ ਤੋਂ ਕੋਈ ਡਿਵਾਈਸ ਨਹੀਂ ਐਡ ਕਰਨੀ ਪਏਗੀ।
ਤੇ ਭਾਜੀ ਆਪਣਾ ਨੰਬਰ ਜ਼ਰੂਰ ਦੱਸ ਦਿਓ, ਹੁਣ ਵੀ ਆਰ ਰਨਿੰਗ ਆਊਟ ਆਫ ਟਾਈਮ, ਤੁਹਾਨੂੰ ਕੰਟੈਕਟ ਕਿਵੇਂ ਕੀਤਾ ਜਾ ਸਕਦਾ?
ਜੀ ਬਿਲਕੁਲ ਜੀ, ਜੇ ਕੋਈ ਭੈਣ ਭਰਾ ਆਪਣੇ ਤੋਂ ਸਾਈਨ ਲਗਵਾਉਣਾ ਚਾਹੁੰਦਾ ਆਪਣੇ ਘਰ ਦੇ ਬਾਹਰ, ਤਾਂ ਸਾਨੂੰ 647-524-482-647-547-4282 ਦੇ ਉਪਰ ਕੰਟੈਕਟ ਕਰ ਸਕਦੇ।
ਥੈਂਕ ਯੂ ਵੈਰੀ ਮਚ ਸਿੱਧੂ ਸਾਹਿਬ, ਹੈਵ ਅ ਗ੍ਰੇਟ ਵੀਕਐਂਡ, ਆਈ ਥਿੰਕ ਵਨ ਡੇ ਅਹੈਡ। ਸ਼ੁਕਰੀਆ ਜੀ,
ਸ਼ੁਕਰੀਆ।
ਇਹ ਸਨ ਸਾਡੇ ਨਾਲ ਵਿਕਰਮ ਸਿੱਧੂ ਸਾਹਿਬ ਯੂਨੀਕ ਸਾਇੰਸ ਤੋਂ, ਤੇ ਮਯੰਕ ਭਟਾਗਰ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਇਰਾਦਾ ਹੋਵੇ ਕਿ ਮਲਟੀ ਸਟੋਰੀ ਬਿਲਡਿੰਗ ਲੈਣੀ ਹੈ, ਤੇ ਇਹ 10% ਡਾਊਨ ਦਵਾ ਕੇ CMHC ਤੋਂ ਅਪਰੂਵਡ ਇਮਾਰਤ ਤੁਹਾਨੂੰ ਲੈ ਕੇ ਦੇਣ ਚ ਸਹਿਯੋਗ ਕਰ ਸਕਦੇ ਆ। ਅਲਟਰਾ ਲੋ ਰੇਟਸ ਇਹ ਆਫਰ ਕਰ ਰਿਹਾ, ਕੁਇਕ ਕਲੋਜ਼ਿੰਗ ਦੀਆਂ ਵੀ ਆਪਸ਼ਨਸ ਅਵੇਲੇਬਲ ਨੇ। ਅਮੋਰਟਾਈਜੇਸ਼ਨ ਹੈ ਜਿਹੜੀ ਹੈ ਉਹ 40 ਈਅਰਸ ਜਾਂ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਹੋ ਸਕਦੀ ਹੈ। ਨੋ ਲਾਸਟ ਮਿੰਟ ਸਰਪ੍ਰਾਈਜ਼, 6477-02-2023 ਤੇ ਤੁਸੀਂ ਮਯੰਕ ਭਟਾਗਰ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ। ਤੇ ਇਸ ਦੇ ਨਾਲ ਇਹ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਆਗਿਆ ਚਾਹਾਂਗਾ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਹੈਵ ਅ ਵੈਰੀ ਗ੍ਰੇਟ ਡੇ, ਕੈਚ ਯੂ ਅਪ ਟੁਮਾਰੋ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ
ਖਰੀਦਣ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 Kennedy Road, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick truck you!
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
The biggest South Asian media group, Y Media.
Y Media. Y Media.